ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਇੱਕ ਸਿੱਖ ਪੰਗਾਣੀ ਦੇ ਮੈਦਾਨ ਚੋਂ ਆਇਆ ਹੈ। ਬੇਨਤੀ ਕੀਤੀ, ਮਹਾਰਾਜ ਕੱਲ ਸਵੇਰ ਹੁੰਦੇ ਤਾਈ ਰਾਜੇ ਫਤਿਹ ਸ਼ਾਹ ਦੀ ਫੌਜ ਆਪ ਪਹੁੰਚਣੀ ਹੈ, ਕੱਲ ਸਵੇਰੇ ਦਿਨ ਚੜ੍ਹਦਿਆਂ ਤੱਕ ਜੰਗ ਸ਼ੁਰੂ ਹੋ ਜਾਣਾ ਹੈ। ਆਪ ਜੀ ਕਿਰਪਾ ਕਰੋ, ਫੌਜਾਂ ਅੱਗੇ ਭੇਜੋ ਤਾਂ ਜੋ ਤਿਆਰੀ ਜੰਗ ਦੀ ਪੂਰਨ ਤੌਰ ਤੇ ਮੁਕੰਮਲ ਕੀਤੀ ਜਾ ਸਕੇ। ਗੁਰਦੇਵ ਜੀ ਨੇ ਸਾਰੀ ਫੌਜ ਨੂੰ ਲਾਮਬੰਦ ਕੀਤਾ, ਜਿਹਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹ ਆਪਣੇ ਖਜ਼ਾਨੇ ਚੋਂ ਸਤਿਗੁਰੂ ਜੀ ਨੇ ਵੰਡੀ ਹੈ। ਹੁਕਮ ਕੀਤਾ ਇੱਕ ਸਿੱਖ ਨੂੰ ਭੇਜ ਕੇ ਕਿ ਲਾਗੇ ਇੱਥੇ ਉਦਾਸੀ ਸਾਧਾਂ ਦਾ ਡੇਰਾ ਹੈ, ਜਿੱਥੇ ਤਕਰੀਬਨ 500 ਉਦਾਸੀ ਸਾਧੂ ਰਹਿੰਦੇ ਹਨ, ਉਹਨਾਂ ਨੂੰ ਕਹੋ ਕਿ ਦੁਮਾਲੇ ਚਲਾ ਲੈਣ, ਜਿਹੜਾ ਜਿਹੜਾ ਸ਼ਸਤਰ ਮਿਲਦਾ ਸ਼ਸਤਰ ਪਕੜ ਲੈਣ ਤੇ ਕੱਲ ਸਵੇਰੇ ਜੰਗ ਦੇ ਮੈਦਾਨ ਵਿੱਚ ਮੂਹਰੇ ਹੋ ਕੇ ਨਾਲ ਲੜਨਾ ਹੈ। ਜਦੋਂ ਉਦਾਸੀ ਸਾਧੂਆਂ ਦੇ ਕੋਲੇ ਗੱਲ ਪਹੁੰਚੀ, ਰਾਤ ਨੂੰ ਹਨੇਰੇ ਪਏ, ਸੋਚਦੇ ਆ ਵੀ ਸਾਡਾ ਸਾਧਾਂ ਦਾ ਕੰਮ ਲੜਨਾ ਥੋੜੀ ਹੈ, ਅਸੀਂ ਕਿਵੇਂ ਜੰਗ ਦੇ ਮੈਦਾਨ ਚ ਲੜ ਸਕਦੇ ਹਾਂ, ਕਿਉਂ ਆਪਣੀ ਜਾਨ ਗਵਾਉਣੀ ਹੈ, ਰਾਤੋ ਰਾਤ ਇੱਥੋਂ ਖਿਸਕ ਚੱਲੀਏ, ਕਿਉਂਕਿ ਜੇ ਰਾਤ ਇੱਥੇ ਰਹਿ ਗਏ ਕਿ ਸਵੇਰੇ ਆਪਾਂ ਜੰਗ ਚ ਨਾ ਗਏ ਤੇ ਗੁਰੂ ਜੀ ਪਕੜ ਕੇ ਸਾਨੂੰ ਕੈਦ ਕਰ ਸਕਦੇ ਨੇ। ਇਹਨਾਂ ਨੇ ਲੜਨ ਦਾ ਫੈਸਲਾ ਨਾ ਕਰਦਿਆਂ ਹੋਇਆ ਰਾਤ ਦੇ ਹਨੇਰੇ ਦਾ ਫਾਇਦਾ ਲਿਆ ਤੇ ਰਾਤੋ ਰਾਤ ਹੀ ਡੇਰਾ ਖਾਲੀ ਚਰ ਖੱਟ ਛੱਡ ਕੇ ਪੌਂਟਾ ਸਾਹਿਬ ਤੋਂ ਵਿਦਾ ਹੋ ਕੇ ਚਲੇ ਗਏ। ਮੰਗਣਾ ਪਸੰਦ ਕੀਤਾ ਪਰ ਜੰਗ ਦੇ ਮੈਦਾਨ ਚ ਲੜ ਕੇ ਰਾਜ ਪ੍ਰਾਪਤ ਕਰਨ ਦੀ ਇੱਛਾ ਨਹੀਂ ਕੀਤੀ। ਕਲਗੀਧਰ ਪਾਤਸ਼ਾਹ ਕੋਲ ਸੇਵਕਾਂ ਨੇ ਖਬਰ ਦਿੱਤੀ, ਮਹਾਰਾਜ ਜਦੋਂ ਸਵੇਰੇ ਦਿਨ ਚੜਿਆ ਥੋੜੀ ਥੋੜੀ ਲੋ ਲੱਗੀ ਪਾਤਸ਼ਾਹ, ਉਹ ਸਾਧ ਤਾਂ ਰਾਤੋ ਰਾਤ ਹੀ ਪੱਤਰਾ ਵਾਚ ਗਏ ਹਨ, ਚਲੇ ਗਏ ਹਨ। ਗੁਰਦੇਵ ਕਹਿੰਦੇ ਕੋਈ ਰਹਿ ਗਿਆ ਜਾਂ ਸਾਰੇ ਚਲੇ ਗਏ ਨੇ? ਕਹਿਣ ਲੱਗੇ ਜੀ ਉਹਨਾਂ ਸਾਰੇ ਉਦਾਸੀਆਂ ਦਾ ਇੱਕ ਮਹੰਤ ਹੈ ਸਾਧੂ ਕਿਰਪਾਲ ਦਾਸ, ਉਹ ਸਮਾਧੀ ਸਥਿਤ ਹੋ ਕੇ ਬੈਠਾ ਹੈ, ਉਹ ਨਹੀਂ ਗਿਆ। ਗੁਰਦੇਵ ਕਹਿੰਦੇ ਚਲੋ ਇਹ ਵੀ ਭਲਾ ਹੋਇਆ, ਜੇ ਬੀਜ ਰਹਿ ਗਿਆ ਹੈ ਤਾਂ ਫਿਰ ਦਰਖਤ ਉੱਗ ਜਾਏਗਾ, ਜੇ ਤਣਾ ਰਹਿ ਜੇ ਤੇ ਟਹਿਣੀਆਂ ਫਿਰ ਉਗਾਉਂਦੀਆਂ ਹਨ, ਜੇ ਉਹਨਾਂ ਦੇ ਮੰਤ ਜੀ ਰਹਿ ਗਏ ਨੇ ਤੇ ਫਿਰ ਇਹ ਉਦਾਸੀ ਸੰਪਰਦਾ ਦੀ ਸਾਂਝ ਗੁਰੂ ਘਰ ਨਾਲ ਬਣੀ ਰਹੇਗੀ ਜੁਗਾਂ ਜੁਗਾਂਤਰਾਂ, ਤਾਂ ਇਹਨਾਂ ਨੇ ਬੀਜ ਰੱਖ ਲਿਆ। ਜਾਓ ਉਹਨਾਂ ਨੂੰ ਬੁਲਾ ਕੇ ਲਿਆਓ। ਸਿੱਖ ਗਏ, ਮਹੰਤ ਜੀ ਸਮਾਧੀ ਵਿੱਚ ਸਨ ਜਿੱਥੇ ਗੁਰਦੁਆਰਾ ਮਹੰਤ ਕਿਰਪਾਲ ਦਾਸ ਜੀ ਦੀ ਸਿਲਾ ਹੈ, ਉੱਥੇ ਸਾਧਨਾ ਕਰ ਰਹੇ, ਤਪ ਦੀ ਮੂਰਤ ਬਣੇ ਹੋਏ, ਜਾ ਕੇ ਚਰਨ ਤੋਂ ਪਕੜ ਕੇ ਹਿਲਾਇਆ, ਬੇਨਤੀ ਕੀਤੀ। ਕਲਗੀਧਰ ਜੀ ਨੇ ਯਾਦ ਕੀਤਾ, ਬੜਾ ਥੂਲ ਸਰੀਰ ਸੀ ਮਹੰਤ ਕਿਰਪਾਲ ਦਾਸ ਜੀ ਦਾ, ਬਾਹਾਂ ਬੜੀਆਂ ਲੰਮੀਆਂ ਸਨ, ਪੇਟ ਵਧਿਆ ਹੋਇਆ ਸੀ, ਭਾਰਾ ਸਰੀਰ ਪਰ ਬਲਵਾਨ ਬੜੇ ਸਨ, ਜਤੀ ਸਤੀ ਸਨ, ਜਤ ਦੀ ਤਾਕਤ ਵੀ ਸਰੀਰ ਦੇ ਵਿੱਚ ਭਰੀ ਹੋਈ ਸੀ। ਉਸੇ ਵਕਤ ਚੱਲ ਕੇ ਕਲਗੀਧਰ ਜੀ ਦੇ ਸੱਦੇ ਤੇ ਗੁਰੂ ਦਰਬਾਰ ਚ ਆਏ ਹਨ, ਮਾਨੋ ਤਪ ਗਿਆਨ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ। ਗਿਆਨ ਰੂਪ ਕਲਗੀਧਰ ਸਵਾਮੀ ਜੀ ਦੇ ਪਾਸ ਆ ਕੇ ਮੱਥਾ ਟੇਕ ਕੇ ਮਹੰਤ ਕਿਰਪਾਲ ਦਾਸ ਜੀ ਬੈਠ ਗਏ। ਉਦਾਸੀਆਂ ਦੇ ਭੇਖ ਦੇ ਧਾਰਨੀ ਨੇ ਸੀਸ ਤੇ ਜਟਾਵਾਂ ਦਾ ਜੂੜਾ ਹੈ, ਤੇੜ ਲੰਗੋਟ ਧਾਰਨ ਕੀਤਾ ਹੋਇਆ, ਇੱਕ ਹੱਥ ਦੇ ਵਿੱਚ ਤੂੰਬਾ ਹੈ ਜਲ ਛਕਣ ਲਈ ਰੱਖਿਆ ਹੋਇਆ, ਇੱਕ ਹੱਥ ਵਿੱਚ ਚੰਗਾ ਮੋਟਾ ਸੋਟਾ ਹੈ ਜਿਹਦਾ ਜ਼ਿਕਰ ਕਲਗੀਧਰ ਜੀ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਬਚਿੱਤਰ ਨਾਟਕ ਵਿੱਚ ਵੀ ਕੀਤਾ, ਅੱਗੇ ਕਥਾ ਆਵੇਗੀ ਕਿ ਹਯਾਤ ਖਾਂ ਨੂੰ ਮਹੰਤ ਕਿਰਪਾਲ ਦਾਸ ਜੀ ਨੇ ਸੋਟੇ ਨਾਲ ਹੀ ਮਾਰ ਮੁਕਾਇਆ ਸੀ। ਤੋ ਮਹੰਤ ਕਿਰਪਾਲ ਦਾਸ ਜੀ ਸਤਿਗੁਰੂ ਜੀ ਦੇ ਚਰਨਾਂ ਚ ਬੈਠੇ ਨੇ, ਬਚਨ ਬਿਲਾਸ ਹੋ ਰਹੇ ਹਨ। ਕਲਗੀਧਰ ਜੀ ਨੇ ਜੋ ਬਚਨ ਮਹੰਤ ਕਿਰਪਾਲ ਦਾਸ ਜੀ ਨਾਲ ਕੀਤੇ ਹਨ, ਜੋ ਬਖਸ਼ਿਸ਼ਾਂ ਕੀਤੀਆਂ ਹਨ, ਉਹ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਚੋਜੀ ਪ੍ਰੀਤਮ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤਿਗੁਰੂ ਜਿਹਨਾਂ ਦਾ ਕੋਈ ਆਸਰਾ ਨਹੀਂ ਉਹਨਾਂ ਦੇ ਆਸਰੇ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਰਸਨਾ ਪਵਿੱਤਰ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨਮੁਖ ਦੇਖ ਮਹੰਤ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜਿਆ ਸਨਮੁਖ ਮਹੰਤ ਕਿਰਪਾਲ ਦਾਸ ਜੀ ਉਦਾਸੀ ਮਹਾਂਪੁਰਖਾਂ ਨੂੰ ਬੈਠਿਆਂ ਕਲਗੀਧਰ ਜੀ ਨੇ ਵੇਖਿਆ ਹੈ
ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੁਬੰਤ
ਮੁਸਕਰਾ ਕੇ ਨਾ ਜਿਵੇਂ ਹਾਸ ਰਸ ਚ ਬਚਨ ਕਰਦੇ ਹੋਣ ਵੇਖੋ ਇਸ ਵੇਲੇ ਵੀ ਸਤਿਗੁਰਾਂ ਦੇ ਚਿਹਰੇ ਤੇ ਮੁਸਕਰਾਹਟ ਹੈ ਜਦੋਂ 500 ਪਠਾਨ ਐਨ ਮੌਕੇ ਤੇ ਜੰਗ ਦਾ ਮੈਦਾਨ ਭਖਣ ਵਾਲਾ ਹੋਵੇ ਛੱਡ ਕੇ ਚਲੇ ਜਾਣ ਤੇ ਦੁਸ਼ਮਣ ਨਾਲ ਜਾ ਰਲਣ 500 ਉਦਾਸੀ ਸਾਧ ਡੇਰਾ ਖਾਲੀ ਕਰਕੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਚਲੇ ਜਾਣ ਉਸ ਵੇਲੇ ਵੀ ਚਿਹਰੇ ਤੇ ਮੁਸਕਰਾਹਟ ਹੋਵੇ ਇਹ ਕੇਵਲ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਹੋ ਸਕਦੇ ਹਨ ਮਹੰਤ ਕਿਰਪਾਲ ਦਾਸ ਉਦਾਸੀ ਵੱਲ ਵੇਖ ਕੇ ਮੁਸਕਰਾਉਂਦਿਆਂ ਹੋਇਆਂ ਕਲਗੀਆਂ ਵਾਲੇ ਪਾਤਸ਼ਾਹ ਜੀ ਬੋਲੇ ਸੀਸ ਤੇ ਕਲਗੀ ਸ਼ੋਭ ਦੀਕ ਹੋ ਰਹੀ ਹੈ
ਚੌਪਈ ਕਹੋ ਮਹੰਤ ਚੇਲ ਕਾ ਕਹਾ
ਮਹਾਰਾਜ ਜੀ ਕਹਿੰਦੇ ਮਹੰਤ ਜੀ ਅੱਜ ਕੱਲੇ ਆਏ ਜੇ ਆਸ ਰਸ ਵਿਚ ਨਾ ਅੱਗੇ ਮਹੰਤ ਜੀ ਜਦੋਂ ਆਉਂਦੇ ਅੱਗੇ ਪਿੱਛੇ ਚੇਲੇ ਹੀ ਚੇਲੇ ਹੁੰਦੇ ਸਨ ਮਹਾਰਾਜ ਜੀ ਕਹਿੰਦੇ ਮਹੰਤ ਜੀ ਅੱਜ ਕੱਲੇ ਹੀ ਆਇਓ ਚੇਲੇ ਕਿੱਥੇ ਨੇ ਤੁਹਾਡੇ
ਨਿਤ ਜੋ ਅਚੇ ਤਿਹਾਵਲ ਮਹਾ
ਜਿਹੜੇ ਰੋਜ਼ ਦੋ ਦੋ ਸੇਰ ਚਾਰ ਚਾਰ ਸੇਰ ਕੜਾਹ ਖਾਣ ਵਾਲੇ ਤੁਹਾਡੇ ਚੇਲੇ ਸਨ ਮੋਟਿਆਂ ਮੋਟਿਆਂ ਢਿੱਡਾਂ ਵਾਲੇ ਉਹ ਕਿੱਥੇ ਚਲੇ ਗਏ ਨੇ ਅੱਜ ਉਹ ਨਜ਼ਰ ਨਹੀਂ ਆਉਂਦੇ
ਖੇਤ ਮੁਲਾਇਮ ਚਰ ਬੇਹਾਰੇ
ਜਿਹੜੇ ਕੂਲਾ ਕੂਲਾ ਖੇਤ ਖਾਣ ਵਾਲੇ ਸਨ ਕੂਲੀ ਕੂਲੀ ਫਸਲ ਦੀਆਂ ਕੁਰੰਬਲਾਂ ਚੱਬਣ ਵਾਲੇ ਸਨ
ਪਸ਼ੂ ਹਰਿਆਓ ਮਨਿੰਦ ਸਿਧਾਰੇ
ਉਹ ਤਾਂ ਹਰਿਆਏ ਪਸ਼ੂਆਂ ਦੇ ਤੁਲ ਹੋਏ ਹਰਿਆਇਆ ਪਸ਼ੂ ਪਤਾ ਕਿਹਨੂੰ ਕਹਿੰਦੇ ਆ ਜਿਵੇਂ ਤੁਰਿਆ ਜਾਂਦਾ ਹੋਵੇ ਪਸ਼ੂ ਤੇ ਜਿੱਥੇ ਹਰੀ ਹਰੀ ਜੀ ਘਾਹ ਜੀ ਵਿਖੇ ਕੁਰੰਬਲ ਜੀ ਨਜ਼ਰ ਆਵੇ ਉਤੋਂ ਉਤੋਂ ਖਾ ਕੇ ਫਿਰ ਅਗਲੇ ਖੇਤ ਫਿਰ ਤੀਸਰੇ ਖੇਤ ਇਹਦਾ ਅਰਥਾਂ ਤੇ ਬੂਹ ਮਾਰਦਾ ਫਿਰਦਾ ਹੁੰਦਾ ਉਹਨੂੰ ਹਰਿਆਇਆ ਪਸ਼ੂ ਕਹਿੰਦੇ ਆ ਮਹਾਰਾਜ ਜੀ ਕਹਿੰਦੇ ਉਹ ਹਰਿਆਏ ਪਸ਼ੂਆਂ ਦੇ ਸਮਾਨ ਮੂੰਹ ਮਾਰਨ ਵਾਲੇ ਤੁਹਾਡੇ ਚੇਲੇ ਉਹ ਕਿੱਥੇ ਚਲੇ ਗਏ ਹੁਣ ਕਿੱਥੇ ਜਾ ਕੇ ਮੂੰਹ ਮਾਰਨਗੇ
ਭੁਗਤਨ ਹਿਤ ਕਰਾਈ ਨਿਤ ਬਾਛੇ
ਜਿਹੜੇ ਖਾਣ ਲਈ ਰੋਜ਼ ਦੇਸੀ ਘਿਓ ਦਾ ਦੋ ਦੋ ਸੇਰ ਕੜਾਹ ਮੰਗਦੇ ਸੀ ਜੇ ਕਿਤੇ ਖਜਾਨਚੀ ਜਾਂ ਲਾਂਗਰੀ ਕਹਿ ਦਿੰਦਾ ਸੀ ਵੀ ਬਾਬਾ ਜੀ ਅੱਜ ਹੈ ਨਹੀਂ ਤਾਂ ਉਹਦੇ ਗਲ ਪੈਂਦੇ ਸੀ ਵੀ ਸਾਨੂੰ ਤਾਂ ਜਿੱਥੋਂ ਮਰਜ਼ੀ ਦਿਓ ਉਹ ਕਹਿੰਦੇ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਖਾਣ ਵਾਲੇ ਭੁਗਤਣ ਵਾਲੇ
ਗਮਨੇ ਸੰਗਤ ਮੈਂ ਜਿੱਤਿਆ ਛੇ
ਜਿੱਧਰ ਮਰਜ਼ੀ ਜਿੱਧਰ ਇੱਛਾ ਰੱਖ ਕੇ ਸੰਗਤ ਵਿੱਚ ਵਿਚਰਦੇ ਸੰਗਤ ਵਿੱਚ ਜਾਂਦੇ ਸੰਗਤ ਵਿੱਚ ਉਹਨਾਂ ਦਾ ਸਤਿਕਾਰ ਸੀ ਕਿ ਉਦਾਸੀ ਮਹਾਤਮਾ ਹਨ ਉਦਾਸੀ ਮਹਾਤਮਾ ਜਾਣ ਕੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਕ ਜਾਣ ਕੇ ਸਾਰੀ ਸੰਗਤ ਉਹਨਾਂ ਦਾ ਅਦਬ ਤੇ ਸਤਿਕਾਰ ਕਰਦੀ ਹੈ
ਕਾਰਜ ਪਰੇ ਛੋਰ ਇਮ ਗਏ
ਅੱਜ ਸਾਨੂੰ ਕੰਮ ਪਿਆ ਉਹਨਾਂ ਨਾਲ ਤੇ ਉਹ ਛੱਡ ਕੇ ਹੀ ਚਲੇ ਗਏ ਸਾਨੂੰ ਇਹ ਬਚਨ ਗੁਰਦੇਵ ਜੀ ਆਸ ਰਸ ਚ ਕਹਿ ਰਹੇ ਨੇ ਪਾਤਸ਼ਾਹ ਨੂੰ ਪਤਾ ਸੀ ਵੀ ਉਹ ਤਾਂ ਸਾਧ ਨੇ ਉਹ ਲੜਨਾ ਤਾਂ ਉਹਨਾਂ ਨੇ ਕੀ ਸੀ ਪਰ ਜੇ ਗੁਰੂ ਸਾਹਿਬ ਨੇ ਬਚਨ ਕੀਤਾ ਹੌਸਲਾ ਕਰਕੇ ਟਿਕ ਜਾਂਦੇ ਉਹਨਾਂ ਦਾ ਕਰਮ ਤਾਂ ਇਹੀ ਸੀ ਗੁਰੂ ਸਾਹਿਬ ਦਾ ਬਚਨ ਮੰਨਣਾ ਤੋ ਗੁਰਦੇਵ ਜੀ ਕਹਿਣ ਲੱਗੇ ਅੱਜ ਸਾਨੂੰ ਕੰਮ ਪਿਆ ਤੇ ਕੰਮ ਪਿਆ ਸਾਨੂੰ ਛੱਡ ਕੇ ਚਲੇ ਗਏ ਹਨ
ਜਿਮ ਪਾਹੁਣ ਨਿਸ ਬਸ ਸੁਖ ਲਏ
ਤੁਹਾਡੇ ਚੇਲਿਆਂ ਨੇ ਤਾਂ ਏਦਾਂ ਕੀਤਾ ਮਹੰਤ ਜੀ ਜਿਵੇਂ ਕੋਈ ਪ੍ਰਾਹੁਣਾ ਆਉਂਦਾ ਰਾਤ ਰਹਿੰਦਾ ਤੇ ਸਵੇਰੇ ਉੱਠ ਕੇ ਨਾਲੋ ਨਾਲ ਚਲਾ ਜਾਂਦਾ ਉਹ ਨਹੀਂ ਪੁੱਛਦਾ ਕਿ ਮਹਾਰਾਜ ਤੁਹਾਡਾ ਕੋਈ ਕੰਮ ਧੰਦਾ ਹੋਵੇ ਤਾਂ ਦੱਸੋ ਉਹ ਕਹਿੰਦੇ ਅਸੀਂ ਤਾਂ ਪ੍ਰਾਹੁਣੇ ਆ ਤੁਹਾਡੇ ਕੰਮ ਥੋੜੀ ਕਰਨ ਆਏ ਆ ਅਸੀਂ ਤੁਹਾਡੀਆਂ ਰੋਟੀਆਂ ਖਾਣ ਆਏ ਆ ਰੋਟੀਆਂ ਬਣਾਉਣ ਥੋੜੀ ਆਏ ਆ ਅਸੀਂ ਤਾਂ ਪ੍ਰਾਹੁਣੇ ਆ ਕਹਿੰਦੇ ਏਦਾਂ ਜਿਵੇਂ ਰਾਤ ਨੂੰ ਪ੍ਰਾਹੁਣਾ ਰਹਿ ਕੇ ਸਵੇਰੇ ਚਲਾ ਜਾਂਦਾ ਏਦਾਂ ਬਗਾਨਿਆਂ ਵਾਂਗੂ ਕੀਤਾ ਤੁਹਾਡੇ ਚੇਲਿਆਂ ਨੇ ਉਹ ਤਾਂ ਪ੍ਰਾਹੁਣੇ ਬਣ ਕੇ ਇੱਥੇ ਰਹੇ ਤੇ ਹੁਣ ਸਵੇਰ ਹੁੰਦਿਆਂ ਚਲੇ ਗਏ ਨੇ
ਕਹਾਂ ਪਇਓ ਜੋ ਉਡਗਨ ਨਾਈ
ਚਲੋ ਕੋਈ ਗੱਲ ਨਹੀਂ ਕੀ ਹੋਇਆ ਜੇ ਤਾਰੇ ਕੋਈ ਨੀ ਕਲਗੀਧਰ ਪਾਤਸ਼ਾਹ ਕਹਿੰਦੇ ਗੁਰਦੇਵ ਫਿਰ ਕਹਿੰਦੇ ਆਸਰਸ ਚ ਬਚਨ ਕਰਦਿਆਂ, ਕਹਿੰਦੇ ਚਲੋ ਕੋਈ ਗੱਲ ਨਹੀਂ ਜੇ ਤਾਰੇ ਕੋਈ ਨਹੀਂ,
ਦਿਪਤੈ ਚੰਦ ਦਸੋਂ ਦਿਸ਼ਮਾਈ।
ਚਲੋ ਚੰਨ ਤਾਂ ਰਹਿ ਗਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਤਾਰੇ ਕੋਈ ਨੀ, ਕੋਈ ਗੱਲ ਨੀ, ਚੰਨ ਤਾਂ ਰਹਿ ਗਿਆ। ਚੰਨ ਦੀ ਲੋ ਤਾਂ ਹੈ ਹੀ ਆ ਨਾ ਚਾਰੇ ਪਾਸੇ, ਤਾਰਿਆਂ ਦੀ ਤਾਂ ਓਦਾਂ ਹੀ ਨੀ ਲੋ ਹੁੰਦੀ। ਯਾਨੀ ਕਿ ਚੇਲੇ ਜਿਹੜੇ ਸੀ ਉਹ ਤਾਰੇ ਸੀ, ਤੇ ਮਹੰਤ ਕਿਰਪਾਲ ਦਾਸ ਜੀ ਜਿਹੜੇ ਉਹਨਾਂ ਸਾਰਿਆਂ ਦੇ ਮਹੰਤ ਸੀ ਸ੍ਰੀ ਮਹੰਤ, ਉਹ ਚੰਨ ਦੇ ਸਮਾਨ ਨੇ। ਕਹਿੰਦੇ ਚਲੋ ਚੰਨ ਰਹਿ ਗਿਆ, ਚੰਨ ਦਾ ਪ੍ਰਕਾਸ਼ ਤਾਂ ਸਾਰੇ ਪਾਸੇ ਹੁੰਦਾ।
ਸੁਨਤ ਕਿਰਪਾਲ ਮਹੰਤ ਉਚਾਰੀ।
ਜਦੋਂ ਕਲਗੀਧਰ ਜੀ ਨੇ ਬਚਨ ਕਹੇ, ਮਹੰਤ ਜੀ ਨੇ ਹੱਥ ਜੋੜੇ, ਕਿਰਪਾਲ ਦਾਸ ਜੀ ਨੇ ਹੱਥ ਜੋੜ ਕੇ ਬੋਲੇ, ਕਹਿਣ ਲੱਗੇ
ਗੁਰ ਚੇਲੇ ਸਭ ਸ਼ਰਨ ਤੁਮਾਰੀ।
ਦੇਖੋ ਇਹ ਹੁੰਦੀ ਹੈ ਗੁਰੂ ਚੇਲੇ ਵਾਲੀ ਖੇਡ। ਭਾਵੇਂ ਉਹ ਚੇਲੇ ਸੀ, ਮਹੰਤ ਕਿਰਪਾਲ ਦਾਸ ਜੀ ਦੇ ਸ਼ਗਿਰਦ ਸੀ ਸਾਰੇ, ਕਹਿਣ ਲੱਗੇ ਮਹਾਰਾਜ ਚਾਹੇ ਆ ਗੁਰੂ ਬੈਠਾ ਉਹਨਾਂ ਦਾ ਤੁਸੀਂ ਮੰਨਦੇ ਹੋ, ਹੈ ਤਾਂ ਤੁਸੀਂ ਸਾਡੇ ਗੁਰੂ, ਪਰ ਉਦਾਂ ਵਿਦਿਆ ਪੜ੍ਹਨ ਪੜ੍ਹਾਣ ਕਰਕੇ ਅਸੀਂ ਇੱਕ ਦੂਜੇ ਨੂੰ ਗੁਰੂ ਚੇਲਾ ਕਹਿੰਦੇ ਹਾਂ। ਮਨ ਤਾਂ ਉਹਨਾਂ ਦਾ, ਉਹ ਮੇਰੇ ਚੇਲੇ ਸਨ। ਪਾਤਸ਼ਾਹ ਭਾਵੇਂ ਗੁਰੂ ਹੈ ਤੇ ਭਾਵੇਂ ਚੇਲੇ ਨੇ, ਹੈਣ ਸਾਰੇ ਹੀ ਤੁਹਾਡੇ। ਜੇ ਉਹ ਚਲੇ ਵੀ ਗਏ ਨੇ ਤੇ ਤਾਂ ਵੀ ਤੁਹਾਡੇ ਹੀ ਸਦੀਣੇ ਆ, ਜਿੱਥੇ ਜਾਣਗੇ ਗੁਰੂ ਨਾਨਕ ਦੇ ਘਰ ਦੇ ਹੀ ਸਦੀਣੇ ਆ। ਉਹਨਾਂ ਕੋਈ ਆਪਣੇ ਆਪ ਦਾ ਕੋਈ ਵੱਖਰਾ ਟੋਲਾ ਥੋੜੀ ਬਣਾਉਣਾ, ਉਹ ਵੀ ਤੁਹਾਡੇ ਹੀ ਨੇ ਪਾਤਸ਼ਾਹ। ਗੁਰੂ ਚੇਲੇ ਸਭ ਆਪ ਜੀ ਦੇ ਦਾਸ ਨੇ।
ਭਲੇ ਬੁਰੇ ਸੰਭਾਰ ਨਵਾਰੇ।
ਮਹਾਰਾਜ ਭਾਵੇਂ ਕੋਈ ਭਲਾ ਹੋਵੇ ਬੁਰਾ ਹੋਵੇ, ਤੁਸੀਂ ਦੋਨਾਂ ਨੂੰ ਸੰਭਾਲਣ ਵਾਲੇ ਗੁਰੂ ਚੇਲੇ। ਉਹਨਾਂ ਵਿੱਚ ਭਲਾ ਹੋਵੇ ਭਾਵੇਂ ਕੋਈ ਬੁਰਾ ਹੋਵੇ, ਸਭ ਨੂੰ ਸੰਭਾਲਣ ਵਾਲੇ ਨਾਥ ਤੁਸੀਂ ਹੋ।
ਤੁਮ ਹੋ ਗੁਰਪੂਰਨ ਬਲ ਪਾਰੇ।
ਮਹਾਰਾਜ ਤੁਸੀਂ ਪੂਰਨ ਗੁਰੂ ਹੋ, ਭਾਰੀ ਬਲ ਨੂੰ ਧਾਰਨ ਕਰਨ ਵਾਲੇ ਬਲਵਾਨ ਹੋ।
ਵੱਡੇ ਭਾਗ ਕੈ ਪ੍ਰਾਪਤ ਹੋਵਾ।
ਵੱਡਿਆਂ ਭਾਗਾਂ ਕਰਕੇ ਆਪ ਜੈਸਾ ਗੁਰੂ ਸਾਨੂੰ ਪ੍ਰਾਪਤ ਹੋਇਆ। ਮਹਾਰਾਜ ਸਾਡੇ ਕੋਈ ਭਾਗ ਸਵੱਲੇ, ਸਾਡੇ ਕੋਈ ਕਰਮ ਚੰਗੇ ਕਿ ਆਪ ਜੈਸੇ ਗੁਰਦੇਵ ਸਾਨੂੰ ਗੁਰੂ ਰੂਪ ਚ ਪ੍ਰਾਪਤ ਹੋਏ ਹਨ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ, ਭੂਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਮਹਾਰਾਜ ਕੋਈ ਵੱਡੇ ਭਾਗ ਨੇ ਪੂਰਵਲੇ ਜਨਮਾਂ ਦੇ ਕਰਮ ਸਵੱਲੇ, ਆਪ ਜੈਸੇ ਗੁਰਦੇਵ ਦਾ ਸੰਗ ਪ੍ਰਾਪਤ ਹੋਇਆ ਹੈ।
ਸੰਕਟ ਜਨਮ ਮਰਨ ਕੋ ਖੋਆ।
ਮਹਾਰਾਜ ਸਾਡਾ ਜਨਮ ਤੇ ਮਰਨ ਦਾ ਸੰਕਟ ਖੋਇਆ ਗਿਆ ਹੈ, ਜਨਮ ਤੇ ਮਰਨ ਦਾ ਇਹ ਵੱਡਾ ਦੁੱਖ ਨਿਰਵਿਰਤ ਹੋ ਗਿਆ ਹੈ।
ਬ੍ਰਹਮਾਦਿਕ ਸਨਕਾਦਿਕ ਸਾਰੇ।
ਬ੍ਰਹਮਾ ਵਰਗੇ ਦੇਵ ਤੇ ਸਨਕ ਸਨਾਤਨ ਸੰਤ ਕੁਮਾਰ ਜੈਸੇ ਵੱਡੇ ਵੱਡੇ ਦੇਵ ਗੰਧਰਵ।
ਸ਼ੇਖ ਸਾਰਦਾ ਪਾਏ ਨ ਪਾਰੇ।
ਸ਼ੇਖ ਨਾਗ ਤੇ ਸ਼ਾਰਦਾ ਜੈਸੀਆਂ ਦੇਵੀਆਂ ਵੀ, ਜਿਨ੍ਹਾਂ ਨੂੰ ਬਾਣੀ ਦੀ ਦੇਵੀ ਕਿਹਾ ਜਾਂਦਾ ਹੈ, ਉਹ ਵੀ ਆਪ ਜੀ ਦੇ ਅਕਾਲ ਪੁਰਖ ਜੀ ਦੇ ਨਿਰਗੁਣ ਸਵਰੂਪ ਦਾ ਅੰਤ ਨਹੀਂ ਪਾ ਸਕਦੇ। ਉਹ ਵੀ ਕਹਿੰਦੇ ਹੇ ਪ੍ਰਭੂ ਤੁਸੀਂ ਬੇਅੰਤ ਹੋ, ਬੇਅੰਤ ਹੋ, ਬੇਅੰਤ ਹੋ।
ਧਿਆਨ ਵਿਖੇ ਜੋਗੀਸ਼ਰ ਧਿਆਵੇਂ।
ਜਿਸ ਸਵਰੂਪ ਨੂੰ ਯੋਗੀਸ਼ਵਰ ਆਪਣੇ ਧਿਆਨ ਚ ਅਰਾਧਦੇ ਹਨ, ਯੋਗੀ ਆਪਣੇ ਧਿਆਨ ਵਿੱਚ ਧਿਆਉਂਦੇ ਹਨ।
ਰਿਖੀ ਨਾਰਦ ਤੇ ਆਦਿਕ ਗਾਵੇ।
ਨਾਰਦ ਵਰਗੇ ਰਿਸ਼ੀ ਜਿਸ ਸਵਰੂਪ ਨੂੰ ਗਾਉਂਦੇ ਹਨ, ਜਿਸ ਸਵਰੂਪ ਦੀ ਸੋਭਾ ਨੂੰ ਵਰਣਨ ਕਰਦੇ ਹਨ।
ਇੰਦਰਾਦਿਕ ਸੁਰ ਕਿੰਨਰ ਜੱਛ।
ਇੰਦਰਾਦਿਕ ਵਰਗੇ ਦੇਵਤੇ ਜੱਛ ਕਿੰਨਰ ਜਿੰਨੇ ਵੀ ਦੇਵ ਕੋਟੀ ਦੇ ਦੇਵਤੇ ਹਨ।
ਵਿਦਿਆ ਧਰ ਗੰਧਰਵ ਪਰਤੱਛ।
ਇਹਨਾਂ ਨੂੰ ਵਿਦਿਆ ਧਰ ਗੰਧਰਵ ਤੇ ਅਪਛਰਾਵਾਂ ਵੀ ਕਿਹਾ ਜਾ ਸਕਦਾ ਹੈ।
ਚਰਨ ਕਮਲ ਤੁਵ ਕਰੇ ਆਰਾਧਨ।
ਮਹਾਰਾਜ ਜਿੰਨੇ ਵੀ ਦੇਵ ਕੋਟੀਆਂ ਦੇ ਦੇਵ ਹਨ, ਇਹ ਸਭ ਆਪ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਨੂੰ ਅਰਾਧਦੇ ਨੇ, ਤੁਹਾਡੇ ਚਰਨ ਕਮਲਾਂ ਨੂੰ ਧਿਆਉਂਦੇ ਹਨ, ਆਪ ਜੀ ਦੇ ਚਰਨਾਂ ਦੀ ਅਰਾਧਨਾ ਕਰਦੇ ਹਨ।
ਤਪ ਆਦਿਕ ਸਾਧੇ ਗਨ ਸਾਧਨ।
ਬੜੇ ਬੜੇ ਸਾਧਕ ਤਪ ਆਦਿਕ ਦੀ ਸਾਧਨਾ ਕਰਦੇ ਹਨ।
ਹਮ ਲੋਕਨ ਕੇ ਭਾਗ ਵਡੇਰੇ।
ਮਹਾਰਾਜ ਸਾਡੇ ਵਰਗੇ ਜੀਆਂ ਦੇ ਲੋਕਾਂ ਦੇ ਵੱਡੇ ਭਾਗ ਨੇ, ਮੇਰੇ ਵਰਗੇ ਤੁਛ ਬੁੱਧੀ ਵਾਲੇ ਜੀਵਾਂ ਦੇ ਸਵੱਲੇ ਕਰਮ ਹਨ।
ਲੋਚਨ ਗੋਚਰ ਤੁਮ ਕੋ ਹੇਰੇ।
ਅਸੀਂ ਆਪ ਜੈਸੇ ਮਹਾਨ ਗੁਰਦੇਵ ਦੇ ਦਰਸ਼ਨ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਪ੍ਰਤੱਖ ਕਰ ਰਹੇ ਹਾਂ ਮਹਾਰਾਜ, ਇਹਦੇ ਤੋਂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਹੈ। ਜਿਹੜੇ ਸਵਰੂਪ ਨੂੰ ਯੋਗੀਸ਼ਵਰ ਆਪਣੇ ਧਿਆਨ ਚ ਲੋਚਦੇ ਨੇ, ਜਿਹੜੇ ਸਵਰੂਪ ਨੂੰ ਦੇਵਤੇ ਗਾਇਨ ਕਰਦੇ ਨੇ, ਜਿਹੜੇ ਸਵਰੂਪ ਨੂੰ ਬ੍ਰਹਮਾ ਸੰਕਾਦਕ ਆਦਿਕ ਗਾਇਨ ਕਰਦੇ ਹਨ, ਉਸ ਸੋਹਣੇ ਸਵਰੂਪ ਦੇ ਦਰਸ਼ਨ, ਉਹਨਾਂ ਸੋਹਣੇ ਚਰਨਾਂ ਦੇ ਦੀਦਾਰ ਸਾਨੂੰ ਆਪਣੇ ਇਹਨਾਂ ਨੇਤਰਾਂ ਨਾਲ ਪ੍ਰਤੱਖ ਹੋ ਰਹੇ ਨੇ। ਪਾਤਸ਼ਾਹ, ਇਹਦੇ ਤੋਂ ਦੁਰਲਭ ਤੇ ਨਾਇਆਬ ਹੋਰ ਸਾਡੇ ਲਈ ਕੀ ਹੋ ਸਕਦਾ ਹੈ।
ਮਨ ਬਾਣੀ ਕੋ ਵਿਸ਼ੈ ਨ ਹੋਈ।
ਮਹਾਰਾਜ, ਆਪ ਜੀ ਦਾ ਇਹ ਪਾਵਨ ਸਵਰੂਪ ਐਸਾ ਸਵਰੂਪ ਹੈ ਜੋ ਮਨ ਔਰ ਬਾਣੀ ਦਾ ਵਿਸ਼ੇ ਨਹੀਂ ਹੈ। ਜਿਸ ਸਵਰੂਪ ਤਾਈ ਨਾ ਮਨ ਦੀ ਗਮਿਅਤਾ ਹੈ, ਨਾ ਵਾਣੀ ਜਿਸ ਤੱਕ ਪਹੁੰਚ ਸਕਦੀ ਹੈ, ਜਿਸ ਸਵਰੂਪ ਨੂੰ ਮਨ ਵਾਣੀ ਤੋਂ ਪਰੇ ਕਿਹਾ ਜਾਂਦਾ ਹੈ।
ਪਾਕਤ ਸ਼ਰੁਤੀ ਸਿਮਰਤ ਸਭ ਕੋਈ।
ਸਿਮਰਤੀਆਂ, ਵੇਦ, ਪੁਰਾਣ, ਸਾਰੇ ਧਰਮ ਗ੍ਰੰਥ ਉਸ ਸਰੂਪ ਨੂੰ ਇਹ ਵਰਣਨ ਕਰਕੇ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਨਿਰਗੁਣ ਸਵਰੂਪ ਜਿਸ ਨੂੰ ਮਨ ਬਾਣੀ ਕਰਕੇ ਨਹੀਂ ਵਰਣਨ ਕੀਤਾ ਜਾ ਸਕਦਾ।
ਅਸ ਪ੍ਰਭੂ ਪਾਏ ਕੌਣ ਤਜ ਸਕੇ।
ਐਸੇ ਪ੍ਰਭੂ ਜੋ ਨਿਰਾਕਾਰ ਸਵਰੂਪ ਵਿੱਚ ਸਰਬ ਥਾਈ ਵਿਆਪਕ ਨੇ, ਉਹ ਆਕਾਰ ਰੂਪ ਧਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੋ ਕੇ ਸਾਨੂੰ ਪ੍ਰਤੱਖ ਰੂਪ ਚ ਪ੍ਰਾਪਤ ਹੋਣ, ਤੇ ਫਿਰ ਕਿਹੜਾ ਮੂਰਖ ਹੈ ਐਸਾ ਜਿਹੜਾ ਐਸੇ ਗੁਰਦੇਵ ਨੂੰ ਛੱਡ ਕੇ ਬੇਮੁਖ ਹੋ ਕੇ ਜਾਵੇ।
ਸਤਿ ਸ੍ਰੀ ਅਕਾਲ।
ਐਸਾ ਸਵਰੂਪ ਕਿਵੇਂ ਅਸੀਂ ਤਿਆਗ ਕੇ ਜਾਈਏ ਜਿਸ ਨੂੰ ਮਨ ਬਾਣੀ ਕਰਕੇ ਵਰਣਨ ਨਹੀਂ ਕੀਤਾ ਜਾ ਸਕਦਾ। ਜੋ ਨਿਰਾਕਾਰ ਸਵਰੂਪ ਹੈ, ਸ਼ਰੂਤੀਆਂ, ਵੇਦਾਂ, ਪੁਰਾਣਾਂ ਵਿੱਚ ਜਿਸ ਸਵਰੂਪ ਦੀ ਮਹਿਮਾ ਗਾਈ ਹੈ, ਉਹ ਸਵਰੂਪ ਧਾਰ ਕੇ ਅਕਾਲ ਪੁਰਖ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਰਸ਼ਨ ਦੇ ਰਹੇ ਹੋ, ਤੇ ਅਸੀਂ ਛੱਡ ਕੇ ਕਿਵੇਂ ਜਾ ਸਕਦੇ ਹਾਂ? ਐਸੇ ਸਵਰੂਪ ਦਾ ਤਿਆਗ ਕਿਵੇਂ ਕਰ ਸਕਦੇ ਹਾਂ?
ਜਿਸ ਕੇ ਪਦ ਸਰੋਜ ਸੁਰ ਤਕੇ।
ਜਿਨ੍ਹਾਂ ਦੇ ਚਰਨ ਕਮਲਾਂ ਨੂੰ ਦੇਵਤੇ ਵੀ ਲੋਚਦੇ ਹਨ, ਦੇਵਤੇ ਵੀ ਅਰਾਧਦੇ ਤੇ ਧਿਆਉਂਦੇ ਹਨ।
ਭੂਲ ਚੂਕ ਦਾਸਨ ਤੇ ਹੋਏ।
ਅਸੀਂ ਉਹਨਾਂ ਚਰਨਾਂ ਨੂੰ ਕਿਵੇਂ ਤਿਆਗੀਏ? ਮਹਾਰਾਜ, ਅਸੀਂ ਹਾਂ ਦਾਸ, ਦਾਸਾਂ ਤੋਂ ਭੁੱਲ ਚੁੱਕ ਵੀ ਹੁੰਦੀ ਹੈ। ਮੰਤ ਜੀ ਨੇ ਫਿਰ ਵੀ ਆਪਣੇ ਚੇਲਿਆਂ ਦੀ ਪੈਰਵਾਹੀ ਕੀਤੀ ਗੁਰੂ ਸਾਹਿਬ ਦੇ ਚਰਨਾਂ ਚ। ਮਹਾਰਾਜ, ਉਹ ਸਾਧ ਨੇ ਲੜਨ ਵਾਲੇ ਥੋੜੀ ਸਨ, ਲੜਨ ਦੇ ਨਾਂ ਤੇ ਡਰ ਕੇ ਭੱਜ ਗਏ, ਪਰ ਹੈਣ ਤਾਂ ਤੁਹਾਡੇ ਹੀ। ਗਰੀਬ ਨਵਾਜ ਬੁਰੇ ਭਲੇ ਆਪ ਜੀ ਦੇ ਹਾਂ, ਦਾਸ ਹਾਂ ਆਪ ਜੀ ਦੇ, ਸੇਵਕ ਹਾਂ। ਭੁੱਲ ਚੁੱਕ ਸਾਡੇ ਕੋਲੋਂ ਹੁੰਦੀ ਹੈ, ਅਸੀਂ ਭੁੱਲਣ ਅੰਦਰ ਹਾਂ।
ਬਖਸ਼ਨ ਹਾਰ ਪ੍ਰਭੂ ਤੁਮ ਸੋਏ।
ਮਹਾਰਾਜ, ਤੁਸੀਂ ਹੋ ਸਾਡੇ ਪ੍ਰਭੂ, ਅਸੀਂ ਭੁੱਲ ਚੁੱਕ ਕਰਦੇ ਹਾਂ, ਤੁਸੀਂ ਬਖਸ਼ੰਦ ਹਰੀ ਹੋ, ਸਾਨੂੰ ਬਖਸ਼ਣ ਵਾਲੇ ਹੋ। ਜੇ ਭੁੱਲੀ ਜੇ ਚੁੱਕੀ ਸਾਈ, ਮਹਾਰਾਜ ਜੇ ਭੁੱਲਦੇ ਹਾਂ, ਕੋਈ ਚੁੱਕ ਕਰਦੇ ਹਾਂ, ਉਣਤਾਈ ਕਰਦੇ ਹਾਂ, ਫਿਰ ਵੀ ਤੁਹਾਡੇ ਹਾਂ, ਆਪ ਜੀ ਦੇ ਚਰਨਾਂ ਦੇ ਸੇਵਕ ਹਾਂ, ਤੁਸੀਂ ਬਖਸ਼ਣਹਾਰ ਬਖਸ਼ੰਦ ਹੋ।
ਜਿਸ ਕੇ ਉਰ ਨਿਸ਼ਚਾ ਅਸ ਦੇਤ।
ਜਿਨ੍ਹਾਂ ਦੇ ਹਿਰਦਿਆਂ ਵਿੱਚ ਤੁਸੀਂ ਆਪਣਾ ਇਹੋ ਜਿਹਾ ਨਿਸ਼ਚਾ ਦਿੰਦੇ ਹੋ, ਇਹ ਨਿਸ਼ਚਾ ਵੀ ਉਹਨਾਂ ਨੂੰ ਮਿਲਦਾ ਨਾ ਜਿਨ੍ਹਾਂ ਨੂੰ ਤੁਸੀਂ ਇਹ ਨਿਸ਼ਚਾ ਬਖਸ਼ਿਸ਼ ਕਰਦੇ ਹੋ।
ਤੈ ਨਿਜ ਸੰਗ ਮਿਲਾਏ ਸੁਲੇਤ।
ਜਿਨ੍ਹਾਂ ਨੂੰ ਐਸਾ ਨਿਸ਼ਚਾ ਦਿੰਦੇ ਹੋ, ਉਹਨਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਕੇ ਅਭੇਦ ਕਰ ਲੈਂਦੇ ਹੋ, ਉਹਨਾਂ ਨੂੰ ਕਦੇ ਆਪਣੇ ਤੋਂ ਦੂਰ ਨਹੀਂ ਕਰਦੇ, ਉਹਨਾਂ ਨੂੰ ਕਦੇ ਆਪਣੇ ਤੋਂ ਵਿਛੋੜਾ ਨਹੀਂ ਪਾਉਂਦੇ।
ਕਹਾ ਬੁੱਧ ਹਮ ਕਰੇ ਵਡਾਈ।
ਮਹਾਰਾਜ, ਸਾਡੀ ਕੀ ਬੁੱਧੀ ਹੈ ਕਿ ਅਸੀਂ ਤੁਹਾਡੀ ਵਡਿਆਈ ਕਰੀਏ? ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਕਹਾ ਬੁੱਧ ਹਮ ਕਰੈ ਵਡਾਈ। ਮਹਾਰਾਜ, ਸਾਡੇ ਚ ਕੀ ਬੁੱਧੀ ਹੈ ਕਿ ਅਸੀਂ ਆਪ ਜੀ ਦੀ ਵਡਿਆਈ ਕਹਿ ਸਕੀਏ, ਕਰ ਸਕੀਏ?
ਤੁਮਰੀ ਪ੍ਰਭਾ ਤੁਮੇ ਬਨ ਆਈ।
ਮਹਾਰਾਜ, ਅਖੀਰ ਨੂੰ ਇਹੀ ਕਹਿ ਕੇ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਨਾ ਕਿ ਤੁਹਾਡੀ ਪ੍ਰਭਾ, ਤੁਹਾਡੀ ਵਡਿਆਈ ਤੁਹਾਨੂੰ ਹੀ ਬਣਾਉਂਦੀ ਹੈ। ਤੇਰੀ ਉਪਮਾ ਤੋਹੇ ਬਨ ਆਵੈ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, उपमा जात ना कही, आप जी दी वड्याई आप जी नू ही बनाउंदी है।
ए प्रशंसित साध कृपाल,
कृपाल दास जी महंत जी कलगीधर जी दी प्रशंसा करदे हन, कलगिया वाले पातशाह जी दी वड्याई करदे हन।
बेहस बचन तब के ओ कृपाल,
महाराज जी बड़े खुश ने प्रसन्न ने महंत कृपाल दास जी ते, उना साधुआं नाल रंज थोड़ी कीता जे गए है, पातशाह ने वेख्या उना दे मुखी रह गए हन, जड़ रह गई है ते दूजे जे जड़ रह जे ते टहणियां नाल थोड़ी गुस्सा करीदा है, जड़ ता है टहणियां ता फिर उग पैंदियां ने। तो पातशाह बड़े प्रसन्न हो के बोले कहन लगे,
बृंद गिरिंदन चमो बिलांदे।
पातशाह कहन लगे महंत जी संत जी कृपाल दास जी, बहुत सारे पहाड़ी राजे जिन्हां नाल बहुत वड्डी बुलंद चमू चमू कहिंदे ने फौज नू, बड़ी वड्डी भारी फौज है।
हम पर चढ़ आए कर दुंद,
साडे नाल दुंद करन लई साडे नाल जंग करन लई चढ़ के आ रहे हन।
भीम चंद के कहे कहाए,
राजे भीम चंद दे कहे कहाए, राजे भीम चंद दे आखे लग के,
बाईस तार निरपत समुदाय,
बाई तार दियां रियासतां दे तकरीबन सारे राजे ते उना दी सेना नाल है।
सबन सकेली अनी कनेरी,
उना सारे राजयां दी बड़ी वड्डी भारी सेना बड़ी वड्डी भारी फौज ओ पहाड़ी राजयां ने कठी कीती है।
फतेह शाले संग बडेरी,
और राजा फतेह शाह उस वड्डी भारी फौज दा कमांडर बन के मुखिया बन के उस फौज नू लेके आ रहा है।
बिना काज मूर्ख हंकारी,
हंकारी ते मूर्ख बिना कारज तो बिना कारण तो साडे नाल लड़न लई आ रहा है। लोहो परा हमसो बिन काजा, फतेह शाह कोपा तब राजा। कलगीधर जी दे बचन ने बचित्र नाटक दे कहिंदे बिना कारण तो साडे नाल लड़न वास्ते हंकारी आ रहा है।
लड़बे हित करी अस तैयारी,
लड़न वास्ते साडे नाल तैयारी कीती हुई है, पूरा लश्कर लेके आ रहा है।
आज चढ़े हम ले निज दल को,
अज असी भी अपना दल लैके चढ़ाई करनी है, पंगाणी दे मैदान विच जाके दुश्मन दा अगा रोकना है।
देखे अपर दिखावे बल को,
विखावांगे अपना बल भी ते दुश्मन दा बल भी परखांगे, क्योंकि रण तत्ते विच ही पता लगदा पराए बल दा ते अपने बल दा। रण दे मैदान विच पंगाणी दे जंग विच दुश्मन दा बल वेखांगे और अपना विखावांगे।
तुम हो संत स्वरूप समरथ,
पातशाह कहन लगे महंत जी तुसी संत स्वरूप महापुरख हो, आत्म ज्ञानी महापुरख हो, तुहाडे जैसे महापुरख संत जेड़े ने ओ समर्थ भी हुंदे ने, उना नू भविख दा ज्ञान भी हुंदा, आप जैसे महापुरख अंतरजामी भी हुंदे ने।
कहो विजे होए किसके हाथ,
ए दसो कौन जितेगा जंग दे मैदान च। कलगीधर जी महंत कृपाल दास जी दी वड्याई जानी जान जान दे सब कुछ ने आप परमेश्वर ने, पर महापुरखां दी वड्याई करदे महंत कृपाल दास जी नू कहिंदे तुसी संतो महापुरखो, दसो खां जंग दे मैदान च कौन जितेगा, अज किहदी जित होवेगी,
कौन तजे रन खेत पलावे,
केड़ा जंग दे मैदान नू छड के भजेगा और केड़ा जंग दे मैदान च रण थंभ बन के अपने पैर अड़ावेगा,
कौन जीत शीघर घर जावे,
केड़ा जीत के छेती नाल घर आवेगा, केदी जीत होवेगी केदी हार होवेगी।
नाम कृपाल कृपाल स्वरूप,
तुहाडा नाम कृपाल दास है ते महापुरख तुसी कृपाल दास नाम है ते हो भी कृपाल स्वरूप है भी तुहाडा हिरदा कृपा वाला।
कहो बतावन बात अनूप,
सानू ए गुजी बात दसो खां वेख के केदी जित होवेगी केड़ा हारेगा केड़ा रण तत्ते नू छड के भजेगा केड़ा रण तत्ते विच अपने जित दे निशान चुलावेगा।
सुन महंत द्रिगते जल फेरे,
कलगीधर ने बचन कहे ते महंत जी दे नेत्रां दे विचो नीर वहन लग पिया, फर फर करके नेत्रां चो जल दी फुहार वह टुरी,
ਮੇਰੇ ਦੀਨ ਦਿਆਲ ਸਵਾਮੀ ਇਉਂ ਪੁੱਛ ਰਹੇ ਆ ਮੈਨੂੰ ਕਿ ਜਿਵੇਂ ਮੈਂ ਸਭ ਕੁਝ ਜਾਣਦਾ ਹੋਵਾਂ ਤੇ ਇਹਨਾਂ ਨੂੰ ਕੁਝ ਨਾ ਪਤਾ ਹੋਵੇ। ਮੈਂ ਵੀ ਜੋ ਜਾਣਦਾ ਹਾਂ ਇਹਨਾਂ ਦੇ ਦਿੱਤੇ ਗਿਆਨ ਨਾਲ ਹੀ ਜਾਣਦਾ ਹਾਂ। ਮੇਰੇ ਕੋਲ ਕੋਈ ਆਪਣੀ ਸੋਝੀ ਤਾਂ ਨਹੀਂ, ਮੇਰੇ ਕੋਲ ਕੋਈ ਆਪਣੀ ਗਿਆਤ ਤਾਂ ਨਹੀਂ, ਮੇਰੇ ਅੰਦਰ ਵੀ ਜੋ ਗਿਆਤ ਹੈ ਇਹਨਾਂ ਦੀ ਬਖਸ਼ੀ ਹੋਈ ਹੈ। ਹੈਰਾਨੀ ਦੇ ਨਾਲ ਨਾਲੇ ਨੇਤਰ ਸਜਲ ਹੋ ਗਏ, ਅੱਖਾਂ ਭਰ ਆਈਆਂ,
ਕਹੋ ਬਾਤ ਸੁਣੀ ਪ੍ਰਭ ਮੇਰੇ
ਜੋੜੇ ਆਖਿਆ, ਹੇ ਪ੍ਰਭੂ ਗੁਰਦੇਵ ਮੈਂ ਬੇਨਤੀ ਕਰਦਾ ਹਾਂ। ਵਾਕ ਕਹਿੰਦਾ ਆਪ ਜੀ ਸੁਣੋ,
ਖੇਲ ਅਨੇਕ ਰਚੋ ਮਨ ਪਾਏ,
ਤੁਸੀਂ ਅਨੇਕਾਂ ਤਰ੍ਹਾਂ ਦੀਆਂ ਖੇਡਾਂ ਰਚਦੇ ਹੋ, ਆਪਣੀ ਮਨ ਮਰਜ਼ੀ ਨਾਲ ਰਚਦੇ ਹੋ, ਕਿਸੇ ਦੀ ਸਲਾਹ ਥੋੜੀ ਲੈਂਦੇ, ਪਰਮੇਸ਼ਰ ਨੂੰ ਕਿਸੇ ਦੀ ਸਲਾਹ ਥੋੜੀ ਲੈਣੀ ਪੈਂਦੀ ਹੈ। ਵੀ ਉਹ ਪੂਛ ਨਾ ਮਸਲਤ ਧਰੈ, ਗੁਰਬਾਣੀ ਦਾ ਮਾਂ ਵਾਕ ਹੈ, ਪਰਮੇਸ਼ਰ ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਲੈਂਦਾ, ਕਿਉਂਕਿ ਉਹਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਜਿਹਦੀ ਸਲਾਹ ਲਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਆਪ ਹੀ ਆਪ ਹੈ ਤੇ ਫਿਰ ਸਲਾਹ ਕਿਹਦੀ ਲੈਣੀ। ਕਹਿੰਦੇ ਮਹਾਰਾਜ ਤੁਸੀਂ ਆਪਣੀ ਮਨ ਮਰਜ਼ੀ ਮੁਤਾਬਕ ਸਾਰੀਆਂ ਖੇਡਾਂ ਨੂੰ ਕਰਨ ਵਾਲੇ ਹੋ,
ਨਰ ਲੀਲਾ ਅਨੁਸਾਰ ਬਣਾਏ।
ਇਹ ਹੁਣ ਮਾਨਵੀ ਲੀਲਾ ਦਾ ਠਾਟ ਰਚ ਰਹੇ ਹੋ, ਹੈ ਉਹ ਪਰਮੇਸ਼ਰ ਪਰ ਰਚਨਾ ਮਾਨਵੀ ਲੀਲਾ ਦੀ ਕਰ ਰਹੇ ਹੋ।
ਪ੍ਰਥਮ ਸ਼ਤਰੂ ਮਦ ਕੈਟਬ ਪਾਰੀ,
ਮਹਾਰਾਜ ਮਦ ਕੈਟਬ ਵਰਗੇ ਦਾਨਵਾਂ ਨੂੰ ਰਾਕਸ਼ਾਂ ਨੂੰ ਮਾਰਨ ਵਾਲੇ,
ਵਿਦ ਸਹਾਏ ਹਿਤ ਜੋ ਲੀਏ ਮਾਰੀ,
ਵਿਧਾਤੇ ਦੀ ਸਹਾਇਤਾ ਕਰਨ ਲਈ ਜਦੋਂ ਮਦ ਕੈਟਬ ਵਰਗੇ ਦਾਨਵ ਮਾਰੇ, ਜਿਹੜੇ ਸਵਰੂਪ ਨੇ ਮਾਰੇ, ਉਹ ਸਵਰੂਪ ਨੇ ਜਿਹੜੀ ਸ਼ਕਤੀ ਲਈ, ਉਹ ਸ਼ਕਤੀ ਮਹਾਰਾਜ ਜੀ ਤੁਹਾਡੇ ਪਾਸੋਂ ਪ੍ਰਾਪਤ ਕੀਤੀ, ਉਹਨਾਂ ਨੂੰ ਵੀ ਤੁਸੀਂ ਸ਼ਕਤੀ ਦਿੱਤੀ ਜਿਨ੍ਹਾਂ ਨੇ ਮਦ ਕੈਟਬ ਵਰਗੇ ਦਾਨਵਾਂ ਨੂੰ ਮਾਰਿਆ।
ਹੁਣ ਸਤਯੁਗ ਮੈਂ ਦਿੱਤੀ ਸੁਨੰਦ,
ਫਿਰ ਸਤਯੁਗ ਵਿੱਚ ਜੋ ਦਿੱਤੀ ਦਾ ਸਪੁੱਤਰ ਮੰਨਿਆ ਜਾਂਦਾ ਸੀ,
ਹਿਰਨਕਸ਼ਪ ਹਿਰਨਾਚ ਨਿਕੰਦ,
ਹਰਨਾਖਸ਼ ਤੇ ਉਹਦਾ ਭਰਾ ਹਿਰਣਿਆ ਕਸ਼ਪ, ਉਹਨਾਂ ਦੇ ਪ੍ਰਾਣਾਂ ਨੂੰ ਹਰਨ ਵਾਲਾ ਨਰ ਸਿੰਘ ਰੂਪ, ਉਹਦੇ ਵਿੱਚ ਵੀ ਮਹਾਰਾਜ ਨਿਰਾਕਾਰ ਸਵਰੂਪ ਵਿੱਚ ਤੁਸੀਂ ਵਰਤਦੇ ਸੀ, ਉਹਨਾਂ ਦੀ ਸ਼ਕਤੀ ਹੀ ਤੁਹਾਡੀ ਵਰਤ ਰਹੀ ਸੀ।
ਤ੍ਰੇਤੇ ਮੈਂ ਰਾਵਣ ਬਲਵਾਨਾ,
ਤ੍ਰੇਤੇ ਵਿੱਚ ਰਾਵਣ ਬਲਵਾਨ ਸੀ,
ਤੀਨ ਲੋਕ ਮੈਂ ਤਪਿਓ ਮਹਾਨਾ,
ਇਹਨੇ ਤਿੰਨਾਂ ਲੋਕਾਂ ਵਿੱਚ ਬੜੀ ਵੱਡੀ ਭਾਰੀ ਤਪ ਦੀ ਸਾਧਨਾ ਕੀਤੀ ਤੇ ਬੜਾ ਤੇਜ ਪ੍ਰਤਾਪ ਵਧਾਇਆ।
ਇਸਕੇ ਸੰਗ ਕਾਲ ਕਮਸਾਨਾ,
ਭਗਵਾਨ ਰਾਮ ਜੀ ਨੇ ਤ੍ਰੇਤੇ ਯੁੱਗ ਵਿੱਚ ਬਲ ਧਾਰਨ ਕਰਕੇ ਰਾਵਣ ਨੂੰ ਮਾਰਿਆ।
ਕੁੰਭਕਾਨ ਪ੍ਰਾਤਾ ਮਈਆਨਾ,
ਜਿਹਦਾ ਭਰਾ ਕੁੰਭਕਰਨ ਵਰਗਾ ਬੜਾ ਬਲਵਾਨ, ਉਹਨੂੰ ਵੀ ਮਾਰ ਕੇ ਖਤਮ ਕੀਤਾ।
ਮੇਘਨਾਦ ਅਤਕਾਏ ਬਿਲੰਦੇ,
ਮੇਘਨਾਦ ਵਰਗੇ ਜਿਹੜੇ ਬੜੇ ਬੜੇ ਅਤ ਦੇ ਬਲ ਵਾਲੇ ਸਨ,
ਸਭਨ ਸਮੇਤ ਵਿਨਾਸ਼ ਅਨੰਦੇ,
ਭਗਵਾਨ ਰਾਮ ਜੀ ਨੇ ਉਹਨਾਂ ਸਾਰਿਆਂ ਦਾ ਵਿਨਾਸ਼ ਕੀਤਾ। ਭਗਵਾਨ ਰਾਮ ਜੀ ਨੇ ਜਿਹੜੀ ਉਹ ਸ਼ਕਤੀ ਧਾਰਨ ਕੀਤੀ ਨਿਰਾਕਾਰ ਸਰੂਪ ਵਿੱਚੋਂ, ਮਹਾਰਾਜ ਉਹੀ ਨਿਰਾਕਾਰ ਦੀ ਸ਼ਕਤੀ ਤੁਹਾਡੇ ਚ ਵਰਤ ਰਹੀ ਹੈ। ਕਲਗੀਧਰ ਸਵਾਮੀ ਜੀ ਨੇ ਚੰਡੀ ਦੀ ਪਾਵਨ ਬਾਣੀ ਵਿੱਚ, ਚੰਡੀ ਦੀ ਵਾਰ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਕਹੇ ਨੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਗੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਕਹਿੰਦੇ ਇਹ ਜਿਹੜੀਆਂ ਸ਼ਕਤੀਆਂ ਸਨ ਭਗਵਾਨ ਰਾਮ ਜੀ ਕੋਲ ਜਿਹੜੀ ਸ਼ਕਤੀ ਹੈ, ਜਾਂ ਭਗਵਾਨ ਕ੍ਰਿਸ਼ਨ ਕੋਲ ਜਿਹੜੀ ਸ਼ਕਤੀ ਹੈ, ਆਈ ਕਿੱਥੋਂ? ਅਕਾਲ ਪੁਰਖ ਦੇ ਕੋਲੋਂ ਆਈ। ਅਕਾਲ ਪੁਰਖ ਦੀ ਸ਼ਕਤੀ ਹੈ ਉਹਨਾਂ ਵਿੱਚ, ਅਕਾਲ ਪੁਰਖ ਕੋਲੋਂ ਸ਼ਕਤੀ ਲੈ ਕੇ, ਬਲ ਲੈ ਕੇ ਉਹਨਾਂ ਨੇ ਮਾਰਿਆ ਰਾਵਣ ਨੂੰ, ਕ੍ਰਿਸ਼ਨ ਨੇ ਕੰਸ ਨੂੰ ਮਾਰ ਕੇ ਸਮਾਪਤ ਕੀਤਾ। ਮਹਾਰਾਜ ਉਹੀ ਅਕਾਲ ਪੁਰਖ ਦੀ ਮਹਾਨ ਸ਼ਕਤੀ ਅਨੰਤ ਕਲਾਵਾਂ ਸਹਿਤ ਆਪ ਜੀ ਦੇ ਪਾਵਨ ਸਵਰੂਪ ਵਿੱਚ ਵਰਤ ਰਹੀ ਹੈ।
ਸਤਿ ਸ੍ਰੀ ਅਕਾਲ। ਭਾਰਤ ਦੁਆਪਰ ਮੈਂ ਵੱਡ ਕਾਲਾ।
ਦੁਆਪਰ ਚ ਮਹਾਭਾਰਤ ਦਾ ਵੱਡਾ ਜੰਗ ਹੋਇਆ।
ਜਰਾ ਸੰਧ ਤੇ ਆਦ ਨਿਰਪਾਲਾ,
ਜੰਗ ਚ ਜਰਾ ਸਿੰਧ ਵਰਗੇ ਵੱਡੇ ਵੱਡੇ ਰਾਜੇ ਲੜੇ।
ਅਨਗਨ ਸੈਨਾ ਸਹਿਤ ਸੰਘਾਰਾ,
ਗਿਣਤ ਸੈਨਾ ਦੇ ਸਹਿਤ ਉਹਨਾਂ ਨੂੰ ਮਾਰ ਮੁਕਾਇਆ।
ਭਰਾ ਵਿਸ਼ਾਲ ਭਾਰ ਨਿਰਵਾਰਾ,
ਧਰਤੀ ਤੇ ਜਿਹੜੇ ਪਾਪੀਆਂ ਦਾ ਭਾਰ ਸੀ ਉਸ ਭਾਰ ਨੂੰ ਨਿਵਾਰਿਆ। ਹਰ ਯੁੱਗ ਵਿੱਚ ਭਗਵਾਨ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਲੈ ਕੇ ਸੰਸਾਰ ਵਿੱਚ ਆਵਣਾ ਕੀਤਾ।
ਕਲੀ ਕਾਲ ਮੈਂ ਅਬ ਤਨ ਤਰੇ,
ਕਲਯੁਗ ਦੇ ਇਸ ਭਿਆਨਕ ਸਮੇਂ ਵਿੱਚ ਅਕਾਲ ਪੁਰਖ ਜੀ ਨੇ ਆਪ ਜੀ ਦਾ ਜਾਮਾ ਧਾਰਨ ਕੀਤਾ, ਆਪ ਜੀ ਦਾ ਰੂਪ ਧਾਰਨ ਕੀਤਾ ਮਹਾਬਲ ਵਾਲਾ।
ਚਾਹਤ ਹੋ ਖਲ ਦਲ ਬਲ ਹਰੇ,
ਆਪ ਜੀ ਹੁਣ ਚਾਹੁੰਦੇ ਹੋ ਇਹਨਾਂ ਮੂਰਖਾਂ ਦੇ ਬਲ ਨੂੰ ਹਰਨਾ, ਇਹਨਾਂ ਮਲੇਛਾਂ ਦੀ ਮਲੇਛਤਾਈ ਦਾ ਨਾਸ਼ ਕਰਨਾ ਚਾਹੁੰਦੇ ਹੋ।
ਤਿਪਤ ਪ੍ਰਚੰਡ ਮੈਦ ਭੁਜ ਦੰਡੇ,
ਆਪ ਜੀ ਦੇ ਭੁਜ ਦੰਡੇ ਆਪ ਜੀ ਦੀਆਂ ਬਾਹਾਂ ਵਿਸ਼ਾਲ ਬਲ ਨਾਲ ਭਰੀਆਂ ਹੋਈਆਂ ਪ੍ਰਕਾਸ਼ ਰਹੀਆਂ ਹਨ।
ਬਲ ਆਸ਼ਰੇ ਰਿਪ ਗਨ ਕਰ ਖੰਡੇ,
ਮਹਾਰਾਜ ਬਲ ਦਾ ਤੁਸੀਂ ਆਸਰਾ ਹੋ। ਲੋਕਾਂ ਨੂੰ ਬਲ ਹੁੰਦਾ ਨਾ, ਕਹਿੰਦੇ ਇਹ ਫਲਾਣੇ ਦੇ ਬਲ ਤੇ ਹੈ, ਅਮਕੇ ਦੇ ਬਲ ਤੇ ਹੈ। ਆਪਾਂ ਕਿਸੇ ਨੇ ਕਿਸੇ ਬਲ ਤੇ ਤੁਰੇ ਫਿਰਦੇ ਹਾਂ, ਸਵਾਸਾਂ ਦੇ ਬਲ ਤੁਰੇ ਫਿਰਦੇ ਹਾਂ। ਬਲ ਨੂੰ ਜਿਹਦਾ ਆਸਰਾ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਬਲ ਨੂੰ ਵੀ ਜਿਹਦਾ ਆਸਰਾ, ਜਿਹਦੇ ਆਸਰੇ ਬਲ ਟਿਕਿਆ ਹੋਇਆ, ਮਹਾਰਾਜ ਉਹ ਤੁਸੀਂ ਹੋ। ਕਲਗੀਧਰ ਸਵਾਮੀ ਜੀ, ਤੁਸੀਂ ਬਲ ਦਾ ਵੀ ਆਸਰਾ ਹੋ, ਐਸੇ ਬਲੀ ਬੁਲੰਦ ਹੋ। ਰਿਪ ਗਨ ਕਰ ਖੰਡੇ, ਇਹਨਾਂ ਦੁਸ਼ਮਣਾਂ ਨੂੰ ਖੰਡ ਖੰਡ ਟੁਕੜੇ ਟੁਕੜੇ ਕਰਨ ਵਾਲੇ ਹੋ।
ਬ੍ਰਹਮਾਦਿਕ ਜਿਸ ਤੇ ਡਰ ਪਾਏ,
ਇਹੋ ਜਿਹਾ ਬਲ ਕੇ ਬ੍ਰਹਮਾਦਿਕ ਵਰਗੇ ਵੀ ਜਿਸ ਤੋਂ ਡਰਦੇ ਹਨ,
ਐਸੇ ਬਲੀ ਬੁਲੰਦ ਤੁਮ ਕਾਏ,
ਇਹੋ ਜਿਹੇ ਵੱਡੇ ਵੱਡੇ ਬਲੀ ਤੁਸੀਂ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਏ ਹਨ, ਪਿਛਲੇ ਜਾਮੇ ਵਿੱਚ ਵੀ ਦੁਸ਼ਟ ਦਮਨ ਦੇ ਰੂਪ ਵਿੱਚ।
ਕਲ ਨਰ ਬਪਰੇ ਕਹਾ ਅਗਾਰੀ,
ਮਹਾਰਾਜ ਇਹ ਕਲਯੁਗ ਦੇ ਵਿਚਾਰੇ ਜੀਵ ਆ ਪਹਾੜੀ ਰਾਜੇ ਜਾਂ ਜਿਹੜੇ ਆ ਤੁਰਕ ਲੜਨ ਵਾਸਤੇ ਆਉਣਗੇ ਤੁਹਾਡੇ ਨਾਲ, ਇਹ ਕੀ ਨੇ ਆਪ ਜੀ ਦੇ ਸਾਹਮਣੇ? ਦੁਸ਼ਟ ਦਮਨ ਦੇ ਰੂਪ ਵਿੱਚ ਜਿਹੜੇ ਬੇਲ ਸੁਬੇਲ ਵਰਗੇ ਮਹਾ ਦਾਨਵ, ਜਿਨ੍ਹਾਂ ਤੋਂ ਬ੍ਰਹਮਾ ਵੀ ਥਰ ਥਰ ਕੰਬਦਾ ਸੀ, ਉਹ ਤੁਸੀਂ ਮਾਰ ਮੁਕਾਏ, ਇਹ ਕੀ ਨੇ ਮਹਾਰਾਜ ਤੁਛ ਜੇ ਜੀਵ ਕਲਯੁਗ ਦੇ ਤੁਹਾਡੇ ਸਾਹਮਣੇ? ਹਾਂਜੀ,
ਕੋ ਸਮਾਨ ਹੋਏ ਸਕੇ ਤੁਮਾਰੀ,
ਕੌਣ ਤੁਹਾਡੀ ਸਮਾਨਤਾ ਕਰ ਸਕਦਾ ਹੈ, ਕੌਣ ਤੁਹਾਡੇ ਬਰਾਬਰ ਪੁੱਜ ਸਕਦਾ, ਕਿਸੇ ਚ ਇੰਨੀ ਤਾਕਤ ਨਹੀਂ।
ਜਛ ਸੁਰ ਅਸੁਰ ਆਦ ਪ੍ਰਚੰਡ,
ਕੋਈ ਜਛ ਹੈ, ਦੇਵਤਾ ਹੈ, ਦਾਨਵ ਹੈ, ਜਿੰਨੇ ਪ੍ਰਚੰਡ ਬਲ ਵਾਲੇ, ਕੋਈ ਤੁਹਾਡੇ ਬਰਾਬਰ ਨਹੀਂ ਪੁੱਜ ਸਕਦਾ।
ਸਭ ਪਰ ਅਹੇ ਆਪ ਕੋ ਦੰਡ,
ਸਭ ਦੇ ਸਿਰ ਉੱਤੇ ਮਹਾਰਾਜ ਤੁਹਾਡਾ ਦੰਡ ਹੈ, ਸਾਰਿਆਂ ਦੇ ਸਿਰ ਉੱਤੇ ਆਪ ਜੀ ਦਾ ਬਲ ਹੈ।
ਵਿਜੈ ਲਕਸ਼ਮੀ ਸੰਗ ਤੁਮਾਰੇ,
ਮਹਾਰਾਜ ਜਿੱਤ ਦੀ ਗੱਲ ਕਰ ਰਹੇ ਹੋ ਵੀ ਕੌਣ ਜਿੱਤੇਗਾ? ਪਾਤਸ਼ਾਹ ਵਿਜੈ ਰੂਪੀ ਲਕਸ਼ਮੀ ਜਿਹੜੀ ਜਿੱਤ ਦੀ ਦੇਵੀ ਹੈ, ਵਿਜੈ ਲਕਸ਼ਮੀ ਕਹਿੰਦੇ ਉਹਨੂੰ, ਉਹ ਤਾਂ ਹਰ ਵੇਲੇ ਤੁਹਾਡੇ ਚਰਨ ਸਪਰਸ਼ ਕਰਦੀ ਰਹਿੰਦੀ ਹੈ, ਤੇ ਪਾਤਸ਼ਾਹ ਜਿਹਦੇ ਵੱਲ ਵੇਖਦੇ ਹੋ ਉਹ ਹਾਰਿਆ ਹੋਇਆ ਵੀ ਜੰਗ ਦੇ ਮੈਦਾਨ ਚ ਜਿੱਤ ਜਾਂਦਾ, ਤੇ ਜਿੱਥੇ ਤੁਸੀਂ ਆਪ ਖਲੋ ਕੇ ਲੜਨਾ ਉੱਥੇ ਜਿੱਤ ਨਾ ਹੋਵੇਗੀ? ਉੱਥੇ ਆਪ ਜੀ ਦੀ ਜੇਤੀ ਜਿੱਤ ਹੈ ਪਾਤਸ਼ਾਹ, ਵਿਜੈ ਲਕਸ਼ਮੀ ਤਾਂ ਸਦਾ ਹੀ ਆਪ ਜੀ ਦੇ ਚਰਨਾਂ ਵਿੱਚ ਹੈ।
ਸਦਾ ਬਸੇ ਨਹੀਂ ਜਾਏ ਕਿਨਾਰੇ,
ਵਿਜੈ ਲਕਸ਼ਮੀ ਤਾਂ ਸਦਾ ਤੁਹਾਡੇ ਚਰਨਾਂ ਚ ਵਸਦੀ ਆ, ਉਹ ਛੱਡ ਕੇ ਕਿਨਾਰੇ ਜਾਂਦੀ ਨੀ ਆਸੇ ਪਾਸੇ ਕਿਤੇ ਦੂਰ। ਹਾਂਜੀ,
ਮਿਲੇ ਮ੍ਰਿਗ ਜੇ ਸਦਰੇ ਕਾਨਨ,
ਫਿਰ ਕਹਿਣ ਲੱਗੇ ਮਹੰਤ ਜੀ, ਮਹਾਰਾਜ ਸਾਰੇ ਜੰਗਲ ਦੇ ਹਿਰਨ ਇਕੱਠੇ ਹੋ ਕੇ ਆ ਜਾਣ,
ਕਿਹਰ ਨਾਦ ਸੁਨੇ ਜਬ ਕਾਨਨ,
ਜਦੋਂ ਬੱਬਰ ਸ਼ੇਰ ਦੀ ਦਹਾੜ ਉਹਨਾਂ ਸਾਰੇ ਹਿਰਨਾਂ ਦੇ ਕੰਨਾਂ ਵਿੱਚ, ਜੰਗਲ ਦੇ ਹਿਰਨਾਂ ਦੇ ਕੰਨਾਂ ਵਿੱਚ ਪੈਂਦੀ ਹੈ,
ਹੋਏ ਪਲਾਇਨ ਸਮੁਖ ਨਯਾਨਨ,
ਮਹਾਰਾਜ ਫਿਰ ਉਹ ਸਾਰੇ ਦੇ ਸਾਰੇ ਹਿਰਨ ਜੰਗਲ ਵਿੱਚ ਭੱਜ ਜਾਂਦੇ ਆ, ਸ਼ੇਰ ਦੇ ਸਾਹਮਣੇ ਨਹੀਂ ਆਉਂਦੇ।
ਗਰਜਤ ਬਲ ਤੇ ਸਮਤਾ ਆਨਨਾ,
ਜੇ ਉਹ ਬੋਲਣਾ ਵੀ ਚਾਹਣ ਹਿਰਣ, ਸ਼ੇਰ ਦੀ ਗਰਜ ਦੇ ਬਰਾਬਰ ਉਹਨਾਂ ਦੀ ਆਵਾਜ਼ ਨਹੀਂ ਪੁੱਜਦੀ।
ਤਿਮਨੇ ਠਹਿਰੇ ਜੰਗ ਪਹਾੜੀ,
ਏਦਾਂ ਹੀ ਇਹ ਪਹਾੜੀਏ ਹਿਰਣਾਂ ਦੀ ਟੋਲੀ ਹੈ ਮਹਾਰਾਜ, ਜਦੋਂ ਆਪ ਜੀ ਨੇ ਜੰਗ ਦੇ ਮੈਦਾਨ ਵਿੱਚ ਅਕਾਲ ਅਕਾਲ ਕਹਿ ਕੇ ਗੱਜਣਾ, ਇਹਨਾਂ ਪਹਾੜੀਆਂ ਨੇ ਆਪ ਜੀ ਦੇ ਸਾਹਮਣੇ ਨਹੀਂ ਟਿਕਣਾ, ਨਹੀਂ ਥਿਰ ਹੋਣਾ।
ਪਿਖ ਤੁਮ ਪਾਜੇ ਲਾਜ ਵਿਸਾਰੀ,
ਆਪਣੀ ਲਾਜ ਵਿਸਾਰ ਕੇ ਵੀ ਅਸੀਂ ਪਹਾੜੀ ਰਾਜੇ ਹਾਂ, ਇਹ ਲਾਜ ਛੱਡ ਕੇ ਤੁਹਾਡਾ ਪ੍ਰਤਾਪ ਵੇਖਦਿਆਂ ਹੀ ਰਣ ਭੂਮੀ ਨੂੰ ਛੱਡ ਕੇ ਭੱਜ ਜਾਣਗੇ।
ਏਵ ਕਿਰਪਾਲ ਕਿਰਪਾਲ ਨੇ ਸਾਥਾ,
ਏਦਾਂ ਸਤਿਗੁਰੂ ਜੀ ਮਹੰਤ ਕਿਰਪਾਲ ਦਾਸ ਜੀ ਨਾਲ ਇਹ ਬਚਨ ਬਿਲਾਸ ਕਰ ਰਹੇ ਹਨ।
ਬਚਨ ਬਿਲਾਸ ਕਰੇ ਰਣ ਗਾਥਾ,
ਜੰਗ ਦੇ ਮੈਦਾਨ ਦੀ ਰਣ ਗਾਥਾ ਦੀ ਵਾਰਤਾਲਾਪ ਹੋ ਰਹੀ ਹੈ।
ਇਤਨੇ ਮੈਂ ਦੁਆ ਸਿੱਖ ਚੱਲ ਆਏ,
ਇਤਨੇ ਨੂੰ ਦੋ ਸਿੱਖ ਪੰਘਾਣੀ ਵਾਲੇ ਪਾਸਿਓ ਚੱਲ ਕੇ ਆਏ।
ਘਰੇ ਉਤਾਇਲ ਬੰਧਨ ਗਾਏ,
ਕਾਲੇ ਕਾਲੇ ਆਏ ਤੇ ਆ ਕੇ ਕਲਗੀਧਰ ਜੀ ਨੂੰ ਮੱਥਾ ਟੇਕਿਆ।
ਮਹਾਰਾਜ ਸੁਣੀਏ ਸਭ ਗਾਥਾ,
ਮਹਾਰਾਜ ਜੀ ਸੁਣੀਏ ਸਭ ਗਾਥਾ, ਸੁਣੋ ਜੀ ਸਾਰੀ ਵਾਰਤਾ।
ਪਟਿਓ ਹੁਤੋ ਨਰ ਅਰ ਦਲ ਸਾਥਾ,
ਮਹਾਰਾਜ ਜੀ ਦੁਸ਼ਮਣ ਦੇ ਦਲ ਵਿਚ ਆਪਣਾ ਗੁਪਤਚਰ ਭੇਜਿਆ ਸੀ। ਇਹ ਉਦੋਂ ਦੀ ਸੂਹ ਲੈਣ ਵਾਸਤੇ ਫੌਜ ਇਕ ਦੂਜੇ ਪਾਸੇ ਦੁਸ਼ਮਣਾਂ ਵਿਚ ਵੀ ਆਪਣੇ ਬੰਦੇ ਭੇਜਣੇ ਪੈਂਦੇ ਸਨ। ਕਹਿਣ ਲੱਗੇ ਮਹਾਰਾਜ ਆਪਣਾ ਇੱਕ ਬੰਦਾ ਦੁਸ਼ਮਣ ਦੇ ਦਲ ਵਿੱਚ ਭੇਜਿਆ ਹੋਇਆ ਸੀ,
ਸੋ ਤੂਰ ਨਹੀਂ ਚੱਲ ਕਰ ਆਇਓ।
ਉਹਨੇ ਦੁਸ਼ਮਣ ਦੇ ਦਲ ਦੀ ਸਾਰੀ ਖਬਰ ਸਾਰ ਲੈ ਲਈ ਹੈ ਤੇ ਉਹ ਬੜੀ ਛੇਤੀ ਨਾਲ ਚੱਲ ਕੇ ਆਇਆ ਹੈ।
ਫਤਿਹ ਸ਼ਾਹ ਕੋ ਕੂਚ ਕਰਾਇਓ,
ਉਹਨੇ ਆ ਕੇ ਦੱਸਿਆ ਕਿ ਫਤਿਹ ਸ਼ਾਹ ਕੂਚ ਕਰਕੇ ਅੱਜ ਚੱਲ ਪਿਆ, ਉਹਨੇ ਪੰਘਾਣੀ ਤੱਕ ਅੱਜ ਪਹੁੰਚ ਜਾਣਾ। ਬਸ ਦੋ ਚਾਰ ਘੜੀਆਂ ਤਾਈ ਉਹਨੇ ਪੰਘਾਣੀ ਦੇ ਮੈਦਾਨ ਤੱਕ ਆ ਪਹੁੰਚਣਾ ਹੈ।
ਪੰਘਾਣੀ ਕੇ ਸਨਮੁਖ ਆਵਤ,
ਪੰਘਾਣੀ ਦੇ ਸਨਮੁਖ ਜਿਹੜਾ ਮੈਦਾਨ ਆਪ ਜੀ ਨੇ ਚੁਣਿਆ ਹੈ ਲੜਨ ਲਈ ਦੁਸ਼ਮਣ ਨਾਲ, ਉਹਦੇ ਸਾਹਮਣੇ ਦੁਸ਼ਮਣ ਨੇ ਫਤਿਹ ਸ਼ਾਹ ਨੇ ਆਉਣਾ ਹੈ।
ਬ੍ਰਿੰਦ ਦੁੰਦ ਵੀ ਊਚ ਬਜਾਵਤ,
ਮਹਾਰਾਜ ਉੱਚੇ ਨਗਾਰੇ ਵਜਾਉਂਦੇ ਹੋਏ ਰਾਜਾ ਫਤਿਹ ਸ਼ਾਹ ਤੇ ਉਹਦੀ ਸੈਨਾ ਆ ਰਹੀ ਹੈ।
ਅਨਗਨ ਦਲ ਓਰੜ ਕਰ ਆਏ,
ਅਣਗਿਣਤ ਦਲ ਹੈ, ਆਖਰਕਾਰ ਮਾਨੋ ਜਿਵੇਂ ਸਾਰੇ ਪਹਾੜੀਏ ਹੀ ਢੁੱਕ ਕੇ ਆ ਗਏ ਹੋਣ।
ਚਹੇ ਰਾਵਰ ਸੋ ਜੰਗ ਮਚਾਏ,
ਆਪ ਜੀ ਨਾਲ ਜੰਗ ਮਚਾਉਣਾ ਚਾਹੁੰਦੇ ਨੇ, ਯੁੱਧ ਲੜਨਾ ਚਾਹੁੰਦੇ ਹਨ।
ਸੁਣ ਬਿਰਤੰਤ ਮੈਂ ਚੜਿਓ ਤੁਰੰਗ,
ਮਹਾਰਾਜ ਸੁਣ ਕੇ ਉਸ ਸੇਵਕ ਦੇ ਕੋਲੋਂ ਮੈਂ ਆਪ ਜੀ ਨੂੰ ਦੱਸਣ ਵਾਸਤੇ ਚੜ ਕੇ ਆਇਆ ਹਾਂ।
ਸੁਦੇ ਤੇ ਆਇਓ ਤੂਰਨ ਸੰਗ,
ਆਪ ਜੀ ਨੂੰ ਖਬਰ ਦੇਣੀ ਮੇਰਾ ਕਰਤੱਵ ਸੀ ਇਸ ਲਈ ਪਹੁੰਚਿਆ ਛੇਤੀ ਨਾਲ।
ਅੱਗੇ ਜਿਮ ਸਾਹਿਬ ਮਨ ਭਾਵੇ,
ਅੱਗੇ ਜਿਵੇਂ ਸਾਹਿਬ ਜੀ ਆਪ ਜੀ ਦੇ ਮਨ ਨੂੰ ਭਾਵੇ, ਜਿਵੇਂ ਆਪ ਜੀ ਦੇ ਮਨ ਦੀ ਇੱਛਾ ਹੋਵੇ।
ਤਥਾ ਵਰਤਬੇ ਮੈਂ ਸਭ ਆਵੇ,
ਆਪ ਜੀ ਦੇ ਮੁਤਾਬਕ ਹੀ ਸਾਰੇ ਵਰਤਣਗੇ, ਜਿਵੇਂ ਹੁਕਮ ਹੋਵੇਗਾ ਓਦਾਂ ਹੀ ਸਾਰੇ ਚੱਲਣਗੇ।
ਇਮ ਸੁਣ ਕਰ ਸਾਹਿਬ ਸਾਵਧਾਨਾ,
ਕਲਗੀਧਰ ਜੀ ਨੇ ਜਦੋਂ ਸੁਣਿਆ ਗੁਰਦੇਵ ਸਾਵਧਾਨ ਹੋ ਗਏ। ਪਹਿਲਾਂ ਥੋੜਾ ਜਿਹਾ ਪਾਤਸ਼ਾਹ ਨੇ ਲੱਕ ਦੇ ਵਿੱਚ ਕੁੱਬ ਪਿਆ ਹੋਇਆ ਆਰਾਮ ਨਾਲ ਬੈਠੇ, ਜਦੋਂ ਸੁਣਿਆ ਵੀ ਫੌਜ ਆ ਗਈ ਆ ਦੁਸ਼ਮਣ ਦੀ, ਐਨ ਗੁਰਦੇਵ ਦਾ ਲੱਕ ਸਿੱਧਾ ਹੋ ਗਿਆ, ਵੀਰ ਰਸ ਵਿੱਚ ਆ ਗਏ।
ਸ਼੍ਰੀ ਮੁਖ ਤੇ ਤਬ ਹੁਕਮ ਬਖਾਨਾ,
ਗੁਰਦੇਵ ਨੇ ਆਪਣੇ ਮੁਖੋਂ ਹੁਕਮ ਫੁਰਮਾਇਆ।
ਦੇਹੋ ਬਜਾਏ ਰਣਜੀਤ ਨਗਾਰਾ,
ਕਹਿੰਦੇ ਭਾਈ ਰਣਜੀਤ ਨਗਾਰੇ ਤੇ ਚੋਭਾ ਮਾਰ ਦਿਓ, ਨਗਾਰੇ ਤੇ ਦੋਹਰੀ ਚੋਭ ਮਾਰ ਦਿਓ।
ਤਿਆਰ ਹੋਏ ਜਿਸ ਤੇ ਦਲ ਸਾਰਾ,
ਤਾਂ ਜੋ ਸਾਰੀ ਫੌਜ ਸਾਰਾ ਲਸ਼ਕਰ ਸਾਡਾ ਤਿਆਰ ਬਰ ਤਿਆਰ ਹੋ ਜਾਵੇ ਨਗਾਰੇ ਦੀ ਆਵਾਜ਼ ਨੂੰ ਸੁਣਦਿਆਂ।
ਤਛ ਨੇ ਆਪਣੇ ਸ਼ਸਤਰ ਮੰਗਾਏ,
ਗੁਰਦੇਵ ਨੇ ਹੁਕਮ ਕਰਕੇ ਉਸੇ ਵੇਲੇ ਆਪਣੇ ਸ਼ਸਤਰ ਮੰਗਵਾਏ।
ਤੁਰਤ ਦਾਸ ਲੇ ਪਾਸ ਟਿਕਾਏ,
ਸੇਵਾਦਾਰ ਬੜੀ ਛੇਤੀ ਨਾਲ ਸ਼ਸਤਰ ਲੈ ਕੇ ਆਏ ਮਹਾਰਾਜ ਜੀ ਕੋਲ ਟਿਕਾਏ।
ਪ੍ਰਥਮ ਗੁਰੂ ਭਗਵਤੀ ਮਨਾਈ,
ਸਭ ਤੋਂ ਪਹਿਲਾਂ ਗੁਰਦੇਵ ਨੇ ਭਗਵਤੀ ਮਨਾਈ। ਭਗਵਤੀ ਕਿਹੜੀ ਹੈ? ਸ਼੍ਰੀ ਸਾਹਿਬ ਭਗਵਤੀ ਨੂੰ ਨਮਸਕਾਰ ਕੀਤੀ ਹੈ।
ਸ਼੍ਰੀ ਨਾਨਕ ਸਿਮਰੰਤ ਸਹਾਈ,
ਫਿਰ ਗੁਰੂ ਨਾਨਕ ਸਾਹਿਬ ਨੂੰ ਸਿਮਰਿਆ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਪੌੜੀ ਮਹਾਰਾਜ ਜੀ ਨੇ ਪੜ੍ਹੀ ਹੈ।
ਹੀਰੇ ਕੰਚਨ ਮੁਸ਼ਟ ਜਰਾਊ,
ਸ਼੍ਰੀ ਸਾਹਿਬ ਮਹਾਰਾਜ ਜੀ ਦੀ ਜਿਹਦੀ ਮੁੱਠ ਜਿਹੜੀ ਹੈ, ਸ਼੍ਰੀ ਸਾਹਿਬ ਦਾ ਮੁੱਠਾ ਕਬਜ਼ਾ ਜਿਹਨੂੰ ਕਹਿੰਦੇ ਆ, ਉਹ ਕਹਿੰਦੇ ਸੋਨੇ ਨਾਲ ਮੜਿਆ ਹੋਇਆ, ਵਿੱਚ ਬੜੇ ਕੀਮਤੀ ਹੀਰੇ ਜੜੇ ਹੋਏ ਨੇ।
ਨਿਰਮਲ ਖਲ ਤਾਰਾ ਚਮਕਾਓ,
ਔਰ ਤਲਵਾਰ ਦੀ ਧਾਰ ਬੜੀ ਨਿਰਮਲ ਤਿੱਖੀ ਧਾਰ, ਵੀ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਵੰਡੀ ਜਾਵੇ।
ਐਸੇ ਖੜਗ ਦੀ ਗੁਰ ਪਾਇਓ,
ਇਹੋ ਜੀ ਬੜੀ ਸੁੰਦਰ ਖੜਗ ਸ਼੍ਰੀ ਸਾਹਿਬ ਮਹਾਰਾਜ ਜੀ ਨੇ ਆਪਣੇ ਗਾਤਰੇ ਸਜਾਈ ਹੈ।
ਪੁਨ ਤਰ ਕਸ਼ ਨਿਜ ਹਾਥੇ ਉਠਾਇਓ,
ਫਿਰ ਗੁਰਦੇਵ ਨੇ ਤੀਰਾਂ ਦਾ ਪੱਥਾ ਚੁੱਕਿਆ ਹੈ।
ਮੁਕਤਾ ਗੁਛਲਰ ਕਤੇ ਸੰਗ,
ਇਹਦੇ ਤੀਰਾਂ ਦੇ ਪੱਥੇ ਨਾਲ ਮੋਤੀਆਂ ਦਾ ਗੁੱਛਾ ਲਟਕਦਾ ਸੀ, ਬੜਾ ਸੁੰਦਰ ਹਾਥੀ ਦੇ ਦੰਦ ਦਾ ਬਣਿਆ ਹੋਇਆ ਬੜਾ ਸੁੰਦਰ ਪੱਥਾ ਹੈ।
ਦਿੜ ਦੀ ਰਗ ਖਰ ਭਰੇ ਖਤੰਗ,
ਬੜੀ ਮਜ਼ਬੂਤ ਕਾਨੀ ਵਾਲੇ ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਮਹਾਰਾਜ ਜੀ ਨੇ ਭਰੇ ਹੋਏ ਨੇ।
ਗਰ ਮੈਂ ਪਾਏ ਕਸਿਓ ਕੱਟ ਸਾਥਾ,
ਪੱਥੇ ਦੇ ਨਾਲ ਜਿਹੜੀ ਪੇਟੀ ਹੁੰਦੀ ਗਾਤਰਾ ਨੁਮਾ ਉਹਨੂੰ ਗਲ ਚ ਪਾ ਕੇ ਤੇ ਇੱਕ ਪੇਟੀ ਆਪਣੀ ਲੱਕ ਦੇ ਨਾਲ ਕਸ ਲਈ।
ਪੰਨਗ ਸਦਨ ਕਿਦੋਂ ਦੁਤੀ ਪਾਥਾ,
ਕਹਿੰਦੇ ਪੱਥੇ ਵਿੱਚ ਪਏ ਤੀਰ ਏਦਾਂ ਜਾਪਦੇ ਨੇ ਜਿਵੇਂ ਉੱਡਣੇ ਫਨੀਅਰ ਨਾਗ ਹੋਣ, ਨਾਗਾਂ ਦੇ ਬੱਚੇ ਹੋਣ।
ਤਨੁਖ ਕਠੋਰ ਗਯੋ ਨਿਜ ਹਾਥਾ,
ਨੌ ਟੰਕਾ ਕਠੋਰ ਤਨਖ ਬਾਜਾਂ ਵਾਲੇ ਕਲਗੀਧਰ ਗੁਰਦੇਵ ਨੇ ਆਪਣੇ ਖੱਬੇ ਹੱਥ ਵਿੱਚ ਪਕੜਿਆ ਹੈ।
ਹਯਾ ਅਵਾਹਨ ਕੀਨਸ ਨਾਥਾ,
ਹੁਕਮ ਕੀਤਾ ਸਾਡਾ ਘੋੜਾ ਲਿਆਓ, ਸੇਵਾਦਾਰ ਘੋੜਾ ਲੈ ਕੇ ਹਾਜ਼ਰ ਹੋਏ।
ਕੀਤਕ ਸੁਪੱਟ ਦੁਰਗ ਮੈਂ ਛੋਰੇ,
ਕੀਤਕ ਸੁਪੱਟ ਪੌਂਟਾ ਸਾਹਿਬ ਜਿਹੜਾ ਕਿਲਾ ਬਣਾਇਆ ਸੀ ਮਹਾਰਾਜ ਜੀ ਨੇ ਉਹਨਾਂ ਨੂੰ ਉੱਥੇ ਛੱਡ ਦਿੱਤਾ ਕੁਝ ਕਸੂਰ ਮੈਂ, ਤਾਂ ਜੋ ਪਿੱਛੇ ਕੋਈ ਮਾਰ ਨਾ ਕਰੇ, ਕਿਲੇ ਵਿੱਚ ਪਰਿਵਾਰ ਹੈ ਸਾਹਿਬ ਦਾ, ਤੇ ਇਸ ਕਰਕੇ ਕੁਝ ਕਸੂਰ ਮੈਂ ਪਿੱਛੇ ਕਿਲੇ ਵਿੱਚ ਪੌਂਟਾ ਸਾਹਿਬ ਛੱਡੇ ਹਨ।
ਹੋਏ ਸੁਚੇਤ ਰੱਛੋ ਚੋਂ ਓਰੇ,
ਉਹਨਾਂ ਨੂੰ ਹੁਕਮ ਕੀਤਾ ਸੁਚੇਤ ਹੋ ਕੇ ਸਾਵਧਾਨੀ ਨਾਲ ਪਹਿਰਾ ਦੇਣਾ ਹੈ।
ਤਬ ਪਾਂਚੋ ਪ੍ਰਾਤਾ ਚੱਲਿਆਏ,
ਪਾਤਸ਼ਾਹ ਜੀ ਤਿਆਰ ਹੋ ਕੇ ਖੜੇ ਹੀ ਸਨ, ਇਹਨੇ ਨੂੰ ਗੁਰਦੇਵ ਦੇ ਪੰਜੇ ਭਰਾ ਭੂਆ ਦੇ ਪੁੱਤਰ ਉਹ ਵੀ ਚੱਲ ਕੇ ਆਏ ਹਨ।
ਸ਼ਸਤਰ ਸੁਹਾਵ ਤੇ ਅੰਗ ਲਗਾਏ,
ਇਹਨਾਂ ਦੇ ਸਰੀਰਾਂ ਤੇ ਸ਼ਸਤਰ ਸ਼ੋਭਨੀਕ ਨੇ, ਕੱਲੇ ਕੱਲੇ ਯੋਧੇ ਦੇ ਸਰੀਰ ਤੇ ਸ਼ਸਤਰ ਸ਼ੋਭਨੀਕ ਹੋ ਰਹੇ ਨੇ।
ਮਨੋ ਪੰਜ ਪਾਂਡਵ ਏ ਸੋਹੇ,
ਕਹਿੰਦੇ ਪੰਜ ਭਰਾ ਮਾਨੋ ਪੰਜ ਪਾਂਡਵ ਵੀ ਸ਼ੋਭ ਰਹੇ ਨੇ। ਪੰਜੇ ਪਾਂਡਵ ਬੜੇ ਬਹਾਦਰ ਸੀ ਨਾ, ਇਹਨਾਂ ਨੂੰ ਵੀ ਪੰਜ ਪਾਂਡਵ ਹੀ ਕਹਿੰਦੇ ਸੀ ਗੁਰੂ ਘਰ ਵਿੱਚ। ਕਹਿੰਦੇ ਮਾਨੋ ਪੰਜ ਪਾਂਡਵ ਆ ਗਏ ਹੁਣ ਯੋਧੇ।
ਰਣ ਕੇ ਹੇਤ ਚੜੇ ਬੜ ਰੋਹੇ,
ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਬੜੇ ਰੋਹ ਵਿੱਚ ਚੜ ਕੇ ਆਏ ਹਨ।
ਸੰਗੋਸ਼ਾ ਵਿਸਾਲ ਜਿਨੋ ਮੈਂ,
ਇਹਨਾਂ ਪੰਜਾਂ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਮਹਾਂਪੁਰਖ ਨੇ, ਜਿਹਨਾਂ ਨੂੰ ਕਲਗੀਧਰ ਜੀ ਨੇ ਖਿਤਾਬ ਦਿੱਤਾ ਸ਼ਾਹ ਸੰਗਰਾਮ। ਕਲਗੀਧਰ ਜੀ ਨੇ ਖਿਤਾਬ ਦਿੱਤਾ ਸੀ ਸ਼ਾਹ ਸੰਗਰਾਮ, ਭਾਈ ਸੰਗੋ ਸ਼ਾਹ ਜੀ ਸਭ ਤੋਂ ਵੱਡੇ ਹਨ।
ਆਯੁਧ ਵਿਦਿਆ ਨਿਪੁੰਨ ਤਿਨੋਂ ਮੈਂ,
ਸ਼ਸਤਰ ਵਿਦਿਆ ਵਿੱਚ ਹਰ ਪ੍ਰਕਾਰ ਦਾ ਸ਼ਸਤਰ ਚਲਾਉਣ ਦੀ ਨਿਪੁੰਨਤਾ, ਬੰਦੂਕ ਚਲਾਉਣੀ ਹੈ ਬੜੇ ਵਧੀਆ ਬੰਦੂਕ ਚ, ਤੀਰ ਚਲਾਉਣਾ, ਤਲਵਾਰ ਚਲਾਉਣੀ ਆ, ਨੇਜਾ ਚਲਾਉਣਾ, ਹਰ ਇੱਕ ਤਰ੍ਹਾਂ ਦਾ ਸ਼ਸਤਰ ਚਲਾਉਣਾ ਜਾਣਦੇ ਹਨ।
ਜੀਤ ਮੱਲ ਦੂਜੋ ਵੱਡ ਯੋਧਾ,
ਦੂਸਰੇ ਭਰਾ ਹਨ ਭਾਈ ਜੀਤ ਮੱਲ ਜੀ, ਬੜੇ ਯੋਧੇ ਨੇ, ਬੜੇ ਬਹਾਦਰ ਦਲੇਰ ਹਨ।
ਰਿਪਗਨ ਮ੍ਰਿਗਨ ਸ਼ੇਰ ਜਿਮ ਕ੍ਰੋਧਾ,
ਦੁਸ਼ਮਣਾਂ ਦੇ ਦਲ ਦੇ ਉੱਤੇ ਜਿਹੜੇ ਹਿਰਣਾਂ ਦੇ ਤੁਲ ਨੇ ਦੁਸ਼ਮਣਾਂ ਦਾ ਦਲ, ਉਹਨਾਂ ਤੇ ਬੱਬਰ ਸ਼ੇਰ ਵਾਂਗੂ ਟੁੱਟ ਕੇ ਪੈ ਜਾਣ ਵਾਲੇ ਹਨ।
ਨਾਮ ਗੁਲਾਬ ਚੰਦ ਹੈ ਤੀਜੋ,
ਤੀਸਰੇ ਮਹਾਂਪੁਰਖ ਨੇ ਭਾਈ ਗੁਲਾਬ ਚੰਦ ਜੀ, ਤੀਸਰੇ ਭਾਈ ਉਹਨਾਂ ਦਾ ਨਾਮ ਗੁਲਾਬ ਚੰਦ ਹੈ।
ਜੈ ਸਮ ਤੁਪ ਕਹਤੇ ਨੇ ਬੀਜੋ,
ਉਹਨਾਂ ਵਰਗੀ ਬੰਦੂਕ ਕੋਈ ਦੂਸਰਾ ਨਹੀਂ ਸੀ ਚਲਾਣੀ ਜਾਣਦਾ, ਇਹੋ ਜਿਹੇ ਬੰਦੂਕ ਚਲਾਉਣ ਦੇ ਵਿੱਚ ਮਹਾਰਤ ਪ੍ਰਾਪਤ ਸੀ ਕਿ ਇਹਨਾਂ ਵਰਗੀ ਕੋਈ ਬੰਦੂਕ ਦੂਸਰਾ ਨਹੀਂ ਸੀ ਚਲਾ ਸਕਦਾ।
ਚਤੁਰਥ ਗੰਗਾ ਰਾਮ ਸੁਹਾਇਓ,
ਚੌਥੇ ਸਨ ਭਾਈ ਗੰਗਾ ਰਾਮ ਜੀ, ਉਹ ਵੀ ਸ਼ੋਭਨੀਕ ਹੋ ਰਹੇ ਨੇ।
ਸ਼ਸਤਰ ਸਜਾਏ ਜੰਗ ਹਿਤ ਆਇਓ,
ਸ਼ਸਤਰ ਸਜਾ ਕੇ ਉਹ ਵੀ ਜੰਗ ਦੇ ਮੈਦਾਨ ਚ ਲੜਨ ਲਈ ਆਏ ਹਨ।
ਪੰਚਮ ਚੜਿਓ ਮਹਾਰੀ ਚੰਦ,
ਪੰਜਵੇਂ ਸਭ ਤੋਂ ਛੋਟੇ ਨੇ ਜਿਨ੍ਹਾਂ ਦਾ ਨਾਮ ਹੈ ਭਾਈ ਬਾਬਾ ਮਹਾਰੀ ਚੰਦ ਜੀ।
ਚਹਿਤ ਉਤਾਇਲ ਸ਼ਤਰੂ ਨਿਕੰਦ,
ਇਹ ਵੀ ਜੰਗ ਦੇ ਮੈਦਾਨ ਚ ਲੜਨ ਵਾਸਤੇ, ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਛੇਤੀ ਨਾਲ ਮਾਰਨ ਵਾਸਤੇ ਆਏ ਨੇ।
ਅਪਰ ਚਮੂ ਕੇ ਤਕ ਚੜਿਆਈ,
ਹੋਰ ਵੀ ਬਹੁਤ ਸਾਰੀ ਸੈਨਾ ਦੇ ਸਿਪਾਹੀ ਮਹਾਰਾਜ ਜੀ ਦੇ ਚੜ ਕੇ ਆ ਗਏ।
ਸਭ ਕੀ ਦਿਸ਼ ਗੁਰ ਦ੍ਰਿਸ਼ਟ ਲਗਾਈ,
ਸਾਰੀ ਸੈਨਾ ਵੱਲ ਨਿਗਾਹ ਮਾਰੀ, ਸਾਰੀ ਸੈਨਾ ਵੱਲ ਆਪਣੀ ਦ੍ਰਿਸ਼ਟੀ ਨਾਲ ਵੇਖਿਆ, ਮਾਨੂੰ ਵੇਖਿਆ ਨਹੀਂ, ਸਾਰਿਆਂ ਵਿੱਚ ਆਪਣਾ ਬਲ ਫੂਕ ਦਿੱਤਾ ਹੋਵੇ, ਨਿਗਾਹ ਨਾਲ ਸਾਰਿਆਂ ਵਿੱਚ ਆਪਣੀ ਤਾਕਤ ਭਰ ਦਿੱਤੀ ਹੋਵੇ।
ਪਿਖ ਕਰ ਬੰਕੇ ਵੀਰ ਮਹਾਨਾ,
ਆਪਣੇ ਬੰਕੇ ਜਵਾਨ ਯੋਧੇ ਵੀਰਾਂ ਨੂੰ ਕਲਗੀਧਰ ਜੀ ਨੇ ਆਲੇ ਦੁਆਲੇ ਤੱਕਿਆ ਵੇਖਿਆ।
ਸੁਪੱਟ ਸੁਨਾਵਤ ਹੁਕਮ ਬਖਾਨਾ,
ਆਪਣੇ ਸੁਪੱਟਾਂ ਨੂੰ ਯੋਧਿਆਂ ਨੂੰ ਸੁਣਾਉਂਦਿਆਂ ਹੋਇਆਂ ਗੁਰਦੇਵ ਜੀ ਨੇ ਹੁਕਮ ਜਾਰੀ ਕੀਤਾ।
ਪੰਗਾਣੀ ਗਾਡੇ ਉਰਣ ਥੰਬਾ,
ਕਹਿਣ ਲੱਗੇ ਸੂਰਬੀਰ ਬਹਾਦਰ ਯੋਧਿਓ ਸੁਣੋ, ਪੰਗਾਣੀ ਦੇ ਮੈਦਾਨ ਵਿੱਚ ਰਣਥੰਭ ਗੱਡਿਆ ਹੋਇਆ।
ਹਿਤਲਰ ਬੇਸੂ ਥਾਨੀ ਅਚੰਬਾ,
ਜੰਗ ਦੇ ਮੈਦਾਨ ਚ ਲੜਨ ਲਈ ਬੜੀ ਅਚੰਬੇ ਵਾਲੀ ਥਾਂ ਆ, ਉਹ ਬੜੀ ਅਜੀਬੋ ਗਰੀਬ ਥਾਂ ਆ, ਉੱਥੇ ਦੁਸ਼ਮਣ ਨੂੰ ਬੜੇ ਸੁਚੱਜੇ ਢੰਗ ਨਾਲ ਰੋਕਿਆ ਜਾ ਸਕਦਾ ਹੈ।
ਉੱਤੇ ਕੂਚ ਕਰੇ ਰਿਪਿਆਏ,
ਉਸੇ ਪਾਸਿਓ ਪਹਾੜੀ ਰਾਜੇ ਦੁਸ਼ਮਣ ਹਮਲਾ ਕਰਨ ਵਾਸਤੇ ਆ ਰਹੇ ਨੇ।
ਇੱਤੇ ਤੁਮ ਗਮਨੋ ਅਗਵਾਏ,
ਇੱਧਰੋਂ ਤੁਸੀਂ ਜਾਓ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਹੋ ਕੇ।
ਰੋਕੋ ਆਗਾ ਸ਼ਤੁਰਨ ਕੇਰਾ,
ਦੁਸ਼ਮਣਾਂ ਦਾ ਅੱਗਾ ਜਾ ਕੇ ਬਲ ਨਾਲ ਰੋਕੋ, ਏਦਾਂ ਜਾ ਕੇ ਖਲੋ ਜੋ ਦੁਸ਼ਮਣ ਦੇ ਸਾਹਮਣੇ ਮਾਨੋ ਜਿਵੇਂ ਲੋਹੇ ਦੇ ਤਖਤੇ ਲੱਗੇ ਹੋਣ, ਲੋਹੇ ਦੇ ਵੱਡੇ ਫੁਲਾਦ ਦੇ ਦਰਵਾਜੇ ਲੱਗੇ ਹੋਣ, ਇੱਕ ਪੈਰ ਵੀ ਪੁੱਟ ਕੇ ਦੁਸ਼ਮਣ ਅੱਗੇ ਵੱਧ ਕੇ ਨਾ ਆ ਸਕੇ।
ਤੈ ਕਾਲੋ ਕਮਸਾਨ ਕਨੇਰਾ,
ਜਾ ਕੇ ਕਮਾਸਾਨ ਜੰਗ ਮਚਾਓ, ਜਾਓ ਆਪਣੀਆਂ ਰੀਝਾਂ ਪੂਰੀਆਂ ਕਰ ਲੋ ਯੋਧਿਓ। ਬੜੇ ਚਿਰ ਦਾ ਕਹਿੰਦੇ ਸੀ ਕਦੋਂ ਮੌਕਾ ਮਿਲੇਗਾ ਲੜਨ ਦਾ, ਅੱਜ ਆਪਣੀਆਂ ਭੁੱਖਾਂ ਦੂਰ ਕਰ ਲੋ ਲੜ ਲੜ ਕੇ।
ਸੰਗੋਸ਼ਾ ਹੁਕਮ ਗੁਰ ਸੁਣ ਕੇ,
ਗੁਰੂ ਪਾਤਸ਼ਾਹ ਦਾ ਹੁਕਮ ਜਦੋਂ ਭਾਈ ਸੰਗੋਸ਼ਾ ਜੀ ਨੇ ਸੁਣਿਆ,
ਉਰ ਉਤਸ਼ਾਹ ਵਧਿਓ ਹਿਤ ਰਣ ਕੇ,
ਵਿੱਚ ਉਤਸ਼ਾਹ ਵਧਿਆ, ਮੁਛਹਿਰਿਆਂ ਤੇ ਹੱਥ ਫੇਰੇ, ਮੁਛਹਿਰੇ ਚੜਾ ਲਏ, ਪੌਹਾਂ ਚੜ ਗਈਆਂ, ਚਿਹਰੇ ਤੇ ਲਾਲੀ ਆ ਗਈ।
ਮਹਾਰਾਜ ਕਿਆ ਅਹੀਂ ਪਹਾੜੀ,
ਬੇਨਤੀ ਕਰਦਿਆਂ ਬੋਲੇ ਮਹਾਰਾਜ ਇਹ ਪਹਾੜੀ ਕੀ ਹਨ ਸਾਡੇ ਸਾਹਮਣੇ।
ਠਹਿਰ ਨਾ ਸਕੇ ਜੰਗ ਮਜਾਰੀ,
ਜੰਗ ਦੇ ਮੈਦਾਨ ਚ ਸਾਡੇ ਸਾਹਮਣੇ ਖਲੋ ਨਹੀਂ ਸਕਣਗੇ।
ਇਕੱਠੇ ਬ੍ਰਿੰਦ ਭਏ ਤੂੰ ਕਹਾ,
ਜੇ ਇਕੱਠੇ ਹੋ ਗਏ ਨੇ, ਬਹੁਤੀ ਗਿਣਤੀ ਹੈ ਇਹਨਾਂ ਦੀ ਤਾਂ ਕੀ ਹੋਇਆ।
ਮ੍ਰਿਗ ਸਮ ਚਲੇ ਸ਼ੇਰ ਪਿਖ ਮਹਾ,
ਹਿਰਨ ਜਿੰਨੇ ਮਰਜੀ ਹੋਣ, ਪਾਤਸ਼ਾਹ ਸ਼ੇਰ ਕੱਲਾ ਹੀ ਕਾਫੀ ਹੁੰਦਾ ਹੈ, ਭਾਵੇਂ ਬਹੁਤੇ ਨੇ ਗਿਣਤੀ ਵਿੱਚ। ਆਪ ਜੀ ਦਾ ਇੱਕ ਇੱਕ ਸੂਰਮਾ ਬੱਬਰ ਸ਼ੇਰ ਦੇ ਮਨਿੰਦਾ, ਇਹਨਾਂ ਦੀ ਗਿਣਤੀ ਨਹੀਂ ਗਿਣੇਗਾ।
ਇਮ ਕਹਿ ਗਮਨਿਓ ਦਿਸ਼ਰਣ ਖੇਤ,
ਭਾਈ ਸੰਗੋ ਸ਼ਾਹ ਜੀ ਗੁਰਦੇਵ ਕੋਲੋਂ ਆਗਿਆ ਲੈ ਕੇ, ਆਪਣੇ ਨਾਲ ਇੱਕ ਜਥਾ ਲੈ ਕੇ, ਸਭ ਤੋਂ ਮੂਹਰੇ ਹੋ ਕੇ ਪੰਘਾਣੀ ਵਾਲੇ ਪਾਸੇ ਨੂੰ ਚੱਲ ਪਏ।
ਜੈ ਪੰਘਾਣੀ ਕੀਨ ਸੰਕੇਤ,
ਕੋਟਾ ਸਾਹਿਬ ਤੋਂ ਚੱਲੇ ਪੰਘਾਣੀ ਦਾ ਉਹ ਮੈਦਾਨ ਜਿੱਥੇ ਗੁਰਦੇਵ ਨੇ ਇਸ ਮੈਦਾਨ ਨੂੰ ਚੁਣਿਆ ਸੀ ਦੁਸ਼ਮਣ ਨਾਲ ਲੜਨ ਵਾਸਤੇ।
ਕਿਤਕ ਚਮੋ ਤਿੰਨ ਕੇ ਸੰਗ ਚੜੀ,
ਕੁਝ ਕੁ ਫੌਜ ਨਾਲ ਚੜ ਕੇ ਗਈ ਹੈ।
ਲਰਬੇ ਹੇਤ ਚੌਂਪ ਚਿਤ ਬੜੀ,
ਇਹਨਾਂ ਦੇ ਹਿਰਦਿਆਂ ਵਿੱਚ ਲੜਨ ਦੀ ਬੜੀ ਚੌਂਪ ਹੈ, ਲੜਨ ਦਾ ਬੜਾ ਚਾਹ ਹੈ। ਰਣ ਸੂਰੇ ਚਿਤ ਹੁਲਾਸ, ਗੁਰਬਾਣੀ ਦਾ ਮਹਾਂਵਾਕ ਹੈ। ਜੰਗ ਦਾ ਮੈਦਾਨ ਸੁਣ ਕੇ ਸੂਰਮਿਆਂ ਨੂੰ ਹੁਲਾਸ ਤੇ ਚਾਹ ਪੈਦਾ ਹੁੰਦਾ, ਜਿਵੇਂ ਢੋਲ ਦੇ ਡੱਗੇ ਦੀ ਆਵਾਜ਼ ਸੁਣ ਕੇ ਮਰਾਸ਼ੀ ਨੱਚਣੋ ਨਹੀਂ ਰਹਿੰਦਾ, ਉਹਦੇ ਪੈਰ ਬਦੋ ਬਦੀ ਥਿੜਕਦੇ ਐ। ਇਸੇ ਤਰ੍ਹਾਂ ਰਣ ਮੈਦਾਨ ਦੀ ਗੱਲ ਸੁਣ ਕੇ ਸੂਰਿਆਂ ਦੇ ਚਿੱਤ ਚਾਹ ਨਾਲ ਭਰ ਜਾਂਦੇ, ਚਿਹਰੇ ਲਾਲ ਸੁਰਖ ਹੋ ਜਾਂਦੇ, ਇੰਨੇ ਸ਼ੌਂਕ ਨਾਲ ਉਤਸ਼ਾਹ ਨਾਲ ਗਏ ਹਨ।
ਪਾਂਚੋ ਪ੍ਰਾਤ ਕੁਦਾਏ ਤੁਰੰਗ,
ਪੰਜੇ ਭਰਾ ਆਪਣੇ ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ ਵਧੇ ਹਨ।
ਚਲੇ ਚਲਾਵਤ ਬ੍ਰਿੰਦ ਤੁਫੰਗ,
ਰਸਤੇ ਵਿੱਚ ਪਹਿਲਾਂ ਹੀ ਹਵਾਈ ਫੈਰ ਕਰਦੇ ਜਾ ਰਹੇ ਤਾਂ ਜੋ ਦੁਸ਼ਮਣ ਤਾਈ ਆਵਾਜ਼ ਪਹੁੰਚੇ ਕਿ ਅੱਗੇ ਵੀ ਫੌਜਾਂ ਤਿਆਰ ਬਰ ਤਿਆਰ ਹਨ।
ਰੋਕਿਓ ਜਾਏ ਪੰਘਾਣੀ ਆਗਾ,
ਪੰਘਾਣੀ ਦੇ ਮੈਦਾਨ ਵਿੱਚ ਆ ਕੇ ਅੱਗੇ ਆ ਕੇ ਦੁਸ਼ਮਣ ਨੂੰ ਰੋਕਿਆ ਹੈ।
ਕਿਉਂ ਦਿਸ਼ ਪੇਰ ਪਰਨ ਤਬ ਲਾਗਾ,
ਬਸ ਜਦੋਂ ਨੇੜੇ ਹੋਏ ਉਧਰੋਂ ਫਤਿਹ ਸ਼ਾਹ ਦੀ ਵੀ ਫੌਜ ਆ ਗਈ। ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ, ਕਲਗੀਧਰ ਜੀ ਦੇ ਬਜਨ ਵੀ ਦਲ ਮਿਲੇ, ਨਿਹੰਗਾਂ ਦਾ ਭੇੜ ਪੈ ਗਿਆ। ਨਿਹੰਗ ਕਹਿੰਦੇ ਸੂਰਮਿਆਂ ਨੂੰ, ਨਿਹੰਗ ਕਹਿੰਦੇ ਯੋਧਿਆਂ ਨੂੰ, ਨਿਹੰਗ ਕਹਿੰਦੇ ਆ ਮਗਰਮੱਛ ਨੂੰ, ਕਹਿੰਦੇ ਨਿਹੰਗਾਂ ਦਾ ਭੇੜ ਪੈ ਗਿਆ, ਸੂਰਮਿਆਂ ਦਾ ਭੇੜ ਪੈ ਗਿਆ।
ਦੋਹਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਰਣ ਸਮਾਜ ਕਰ ਤਿਆਰ।
ਇਧਰ ਕਲਗੀਧਰ ਪਾਤਸ਼ਾਹ ਨੇ ਜੰਗੀ ਸਾਰਾ ਸਬਾਬ ਇਕੱਠਾ ਕੀਤਾ ਤਿਆਰ ਕੀਤਾ ਹੈ।
ਭਏ ਅਰੋਹਨ ਬਾਜ ਪਰ ਪ੍ਰਥਮ ਬੰਦਨਾ ਤਾਰੇ।
ਗੁਰਦੇਵ ਜੀ ਘੋੜੇ ਤੇ ਸਵਾਰ ਹੋਏ ਨੇ, ਪਹਿਲਾਂ ਅਕਾਲ ਪੁਰਖ ਨੂੰ ਨਮਸਕਾਰ ਕਰਕੇ, ਗੁਰੂ ਨਾਨਕ ਸਾਹਿਬ ਨੂੰ ਸਿਮਰ ਕੇ, ਵੱਡਿਆਂ ਸਤਿਗੁਰਾਂ ਨੂੰ ਸਿਮਰ ਕੇ ਪੰਘਾਣੀ ਦੇ ਮੈਦਾਨ ਵਾਲੇ ਪਾਸੇ ਆ ਰਹੇ ਨੇ, ਜੰਗ ਸ਼ੁਰੂ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇਵਾਂ।
ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ,
ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ।
ਜੋ ਲੜੈ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ,
ਜੋ ਲੜੈ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ।
ਪੁਰਜਾ ਕੱਟ ਮਰੈ, ਪੁਰਜਾ ਕੱਟ ਮਰੈ,
ਪੁਰਜਾ ਕੱਟ ਮਰੈ, ਪੁਰਜਾ ਕੱਟ ਮਰੈ।
ਕਬੋ ਨਾ ਛਾਡੈ ਖੇਤ, ਕਬੋ ਨਾ ਛਾਡੈ ਖੇਤ,
ਕਬੋ ਨਾ ਛਾਡੈ ਖੇਤ, ਕਬੂ ਨ ਛਾਡੈ ਖੇਤ।
ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ,
ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ।
ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ,
ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ।
ਇਤ ਮਾਰਗ ਪੈਰ ਤਰੀ ਜਾ, ਇਤ ਮਾਰਗ ਪੈਰ ਤਰੀ ਜਾ,
ਮਾਰਗ ਪੈਰ ਤਰੀ ਜਾ, ਇਤ ਮਾਰਗ ਪੈਰ ਤਰੀ ਜੈ।
ਸਿਰ ਦੀ ਜੈ ਕਾਣ ਨ ਕੀ ਜੈ, ਸਿਰ ਦੀ ਜੈ ਕਾਣ ਨ ਕੀ ਜੈ, ਸਿਰ ਦੀ ਜੈ ਕਾਣ ਨ ਕੀ ਜੈ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ,
ਅਗਨਾਸੀ ਅਗਨਾਸੀ,
ਹੇ ਪੂਰਨ ਹੈ ਸਰਬਮੈ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ,
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੈ ਗੁਣ ਨਿਧਾਨ,
ਜਾਂ ਕੀ ਸਦਾ ਬਬੀਕ,
ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰੇ,
ਸੰਤ ਕੈ ਸਦਾ ਸੰਗ,
ਧਾਰਾ ਆਧਾਰ, ਸਾਰੇ
ਠਾਕੁਰ ਹਾਂ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਧਿ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।